सह सुखते लख को उठ धावे
बाणी ने ऐसा फरमान किया है कि जिथे तृप्ति नहीं उथे तृष्णा है। तृष्णा का मतलब है ऐसी प्यास जड़ी कदे मुकदी नहीं, जिस विच कदे मनुख पदार्थां नाल नहीं रजदा, कदे मनुख भोगां नाल नहीं रजदा, कदे मनुख धन नाल तृप्त नहीं हुंदा। बाणी च ऐसा जिक्र आया है कि अत तृष्णा कतहु नहीं त्राटे। रब जी वचन कर रहे ने कि तृष्णा बिरले ही की बुझी है, कोट जोरे लाख करोरे मन ना हो रे, परे परे ही कुल जी से। बंदा करोड़ जोड़ लै तो सोचता लखां करोड़ां जुड़ जान, मन रुकदा नहीं है, मन होर परे जाता है, फिर होर मिल जाए, होर मिल जाए, होर मिल जाए। बाणी ऐसे उपदेश दिंदी है कि तृष्णा बंदे नूं डोब दिंदी है। तृष्णा जीव नूं निरंकार के दर से पहुंच नहीं दिंदी। तृष्णा विच फसया होया मनुख नाम नाल, बाणी नाल, अमृत वेड़े नाल, सत्संग नाल, सेवा नाल, सिमरन नाल नहीं जुड़ सकता। तृष्णा एक अग है और ऐसी अग है जेड़ी तुहाडे पुन कर्मां नूं साड़ के सुआह कर दिंदी। बाणी ने इसनूं गुझी अग कहा है। आप फरमान करदे ने गुझी अगन जला संसारा, भगत ना व्यापै माया। किज ना बुझै किज ना सुझै, दुनिया गुझी आहे, साईं मेरे चंगा कीता नहीं तो हम भी दजा आए। याद रखियो कुछ सुझदा नहीं है तृष्णा विच पए मनुख नूं, ना एक जान पाउंदा है। तृष्णा ऐसी गुझी अग है। फरीद जी कहने मेरे साईं ने बड़ा चंगा कीता, मेरे गुरु ने, मेरे मालक ने मैनू तृष्णा की अग तो बचा लिया, नहीं तो मैं भी इस तृष्णा की अग में सड़ जाता। सारे संसार में व्याप ही है तृष्णा, कोई जीव ऐसा नहीं इस तो बच जाए। ये वक्री गल के बंदगी करे, सिमरन करे, सेवा करे, संगत करे, सहजे सहजे जपद्या 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 एक दिन ऐसा आ जाए जदों तृष्णा तो मुक्त हो जाए। पर जे कोई व्यक्ति वैसे ही गए, अपने आप में सियाणा बन के ऐसे बचन गए कि तृष्णा लागे नहीं आती, आपा तृप्त हाँ, तो ऐसे बचन झूठ होणगे, क्योंकि तृष्णा किसी ने छड़ी नहीं है। साहब सतगुरु पातशाह पावन बाणी वचन करते हैं कि सहस खटै लख को उठ थावे। اگر 1000 پاس آ جاتا ہے تو پھر ایسا نہیں کہ ہوں 1000 وچ ترپت ہے کہ میری لوڑ تو 1000 وادو میرے پاس پیا ہے تو اگے لوڑ نہیں. پھر یہ لکھان پراپت کرنے لئی دور پہندا نہیں, 1000 تھوڑے نے, لکھان ہو جان تو ٹھیک ہے, سہس کھٹا ہے, لکھ کو اٹھتا ہے. اگلی پنکتی چ فرمان کرتے ہیں,
ترپت نہ آوے مایا پاچھے پاوے.
اس نو ترپتی نہیں آندی, یہ رجدا نہیں ہے, مایا دے پچھے اتنا دوڑدا ہے کہ کدے ترپت نہیں ہوندا. جنی آ جائے اس وچ پرسن نہیں ہے, ہور چاہندا ہے ہور مل جائے. ستگرو پاتشاہ پاون بان چ کہندے نے کہ ہور چاہنا ترپت نہ ہونا یہ لوبھ ہے. ترسنا کدے رجدی نہیں, لوبھ کدے ترپت نہیں ہوندا. بانی چ ذکر آیا ہے, لب بنا ہے مانسا جو پانی بور. لوگ بندے کا ناس کر دینا ہے, ہزاراں کما کے لکھان کی آس کرنے والا یہ منک گرو پاتشاہ کہتے کدے ترپت نہیں ہوں, بلکہ یہ جیون ایسی گھٹنا گھٹتی ہے کہ یہ مایا دے پیچھے ہی دوڑ پیندا ہے. इनू रब भुल जांदा, इनू आपा भुल जांदा, इनू अपना जन्म मौत भुल जांदी, इनू सब कुछ भुल जांदा, माया दे पिछे पै जांदा कि मिल जाए. माया नाल सांझ स्थापित कर लैंदा है. पर गुरु साहब अगे कह रहे हैं जो माया बहुत ही आ जाए फिर इहदी दशा की हुंदी है.
अनक भोग बिख्या के करै.
جد مایا بہتی آ جائے تو بانی نے ایسے بچن کہنے کہ ان مایا جگدیش گسائیں تمرے چرن بسارے. یہ مایا جت ہر وسر منہ اپجائے, پاؤ دوجا لایا رب نو پلا دیندی ہے, منہ پیدا کر دی ہے, دویت نال جوڑ دی ہے. धन गुरु पातशाह ने पावन बाणी वचन कहे फिर मनुख जदों माया आ जाए इन्ना संसार विच खचत हो जाता है कि अनक भोग बिख्या के करे. वकारां दे अनेकां भोगां नूं भोगदा है ते उस भोगण दा नतीजा की हुंदा है कि भोगदिआं भोगदिआं पदार्थ मुक जांदे ने, جائے وکاراں نوں مکا دینا ہے. یاد رکھو صحیح معنی وچ جے سوچیا جائے تے بندہ پدارتھاں نوں نہیں بھوگدا بلکہ پدارتھ اس نوں بھوگ لیندے. جنم تو لے کے اخیر تک تسی پدارتھاں وچ رہندے ہو, پدارتھاں نوں کھاندے ہو, انیک طرح دے وکاراں دے بھوگ شریرک بھوگ بھوگتے ہو. کہ پدارتھ مک جاندے نے کہ بھوگ مک جاندے, اخیر بندہ ہار جاندا ہے, پدارتھ مکدے نہیں. اس ایشور نے اس پرکرتی نو پدارتھاں نال اتنا بھرپور رکھیا ہے کہ دیندا دے لیندے تھک پاہے, جگا جگنتر کھاہی کھاہے. وہ دین والا وہ گھر کدے گھاٹا نہیں آتا, لین والے تھک جاندے. تو صاحب ستگرو سچے پاتشاہ کہتے ہیں کہ جدو یہ بھوگ بھوگتا ہے پھر وہ کدے ترپت نہیں ہوتا, نہ ترپت آوے, ترپت نہیں ہوتا, رجدا نہیں, سگوں ہوتا کی ہے کھپ کھپ مرے. انہوں بھوگوں کھپ کھپ کے ਇਸ ਦੀ ਮੌਤ ਹੋ ਜਾਂਦੀ ਹੈ।
ਬਿਨਾ ਸੰਤੋਖ ਨਹੀਂ ਕੋ ਰਾਜਾ,
ਬਿਨਾ ਸੰਤੋਖ ਨਹੀਂ ਕੋ ਰਾਜਾ। ਰਾਜਾ ਦਾ ਅਰਥ ਹੈ ਰੱਜ ਜਾਣਾ। ਜਿਵੇਂ ਕੋਈ ਭੁੱਖਾ ਵਿਅਕਤੀ ਭੋਜਨ ਕਰਦਾ ਹੈ, ਉਹਦੀ ਇੱਕ ਸਟੇਜ ਆਉਂਦੀ ਹੈ ਜਦੋਂ ਉਹ ਕਹਿੰਦਾ ਨਹੀਂ ਬਈ ਬਸ ਹੁਣ ਰੱਜ ਗਏ, ਹੋਰ ਲੋੜ ਨਹੀਂ। ਰਾਜਾ ਸ਼ਬਦ ਜਿਹੜਾ ਬਣਿਆ, ਰਾਜਾ ਇਹ ਰੱਜਣ ਤੋਂ ਬਣਿਆ ਹੈ। ਰਾਜਾ ਜਿਹੜਾ ਰੱਜ ਗਿਆ, ਜਿਹਨੂੰ ਪਦਾਰਥਾਂ ਦੀ ਭੁੱਖ ਨਾ ਰਹੀ, ਜਿਹਦੀ ਭੁੱਖਾਂ ਦੀ ਭੋਗਾਂ ਦੀ ਭੁੱਖ ਮਿਟ ਗਈ, ਜਿਹਦੇ ਅੰਦਰ ਕੋਈ ਸੋਨੇ ਚਾਂਦੀ ਤਾਲਕ ਦੀ ਇੱਛਾ ਨਹੀਂ ਰਹੀ, ਉਹ ਰਾਜਾ ਜਿਨ੍ਹਾਂ ਨੂੰ ਅਸੀਂ ਰਾਜੇ ਕਹਿੰਦੇ ਹਾਂ, ਉਹ ਰਾਜੇ ਨਹੀਂ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਕੋਉ ਹਰ ਸਮਾਨ ਨਹੀਂ ਰਾਜਾ, ਜਿਨ੍ਹਾਂ ਨੂੰ ਅਸੀਂ ਰਾਜੇ ਕਹਿੰਦੇ ਹਾਂ ਉਹਨਾਂ ਬਾਰੇ ਸਤਿਗੁਰੂ ਦਾ ਫਰਮਾਨ ਹੈ ਕਿ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜ਼ਮੀਨਾਂ ਵਾਲੇ ਜਿਨ੍ਹਾਂ ਨੂੰ ਤੁਸੀਂ ਰਾਜੇ ਕਹਿੰਦੇ ਹੋ, ਇਹ ਤਾਂ ਚਾਰ ਦਿਨਾਂ ਦੇ ਨੇ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਅਤੇ ਜਿੰਨੇ ਇਹ ਦਿਖਾਵੇ ਕਰਦੇ ਨੇ ਸਭ ਝੂਠੇ ਨੇ। ਰਾਜਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੂੰ ਕੋਈ ਭੁੱਖ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਸੰਤੋਖ ਤੋਂ ਬਿਨਾਂ ਕਦੇ ਮਨੁੱਖ ਰੱਜਦਾ ਨਹੀਂ ਹੈ, ਹਮੇਸ਼ਾ ਭੁੱਖਾ ਰਹਿੰਦਾ। ਪਦਾਰਥ ਆ ਜਾਣ, ਭੁੱਖ ਲੱਗ ਜਾਂਦੀ, ਸੋਨਾ ਮਿਲ ਜਾਏ, ਹੀਰੇ ਮਿਲ ਜਾਏ, ਚਾਂਦੀ ਮਿਲ ਜਾਏ, ਕੁਝ ਮਿਲ ਜਾਏ, ਇਹਨੂੰ ਪੁੱਛੇ ਹੋਰ ਚਾਹੀਦਾ, ਕਹਿੰਦਾ ਦੇ ਦਿਓ। ਇੰਨਾ ਤ੍ਰਿਸ਼ਨਾਲੂ ਹੋ ਜਾਂਦਾ ਹੈ ਕਿ ਕਦੇ ਸੋਚਦਾ ਨਹੀਂ ਕਿ ਮੈਂ ਨਾਲ ਤਾਂ ਲਿਜਾ ਨਹੀਂ ਸਕਣਾ, ਕੀ ਕਰਨਾ ਹੈ ਬੜਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤੋਖ ਨਹੀਂ ਹੈ, ਇਸ ਕਰਕੇ ਇਹ ਰੱਜਦਾ ਨਹੀਂ। ਅਗਲੀ ਪੰਕਤੀ ਚ ਕਹਿੰਦੇ ਹਨ,
ਸੁਪਨ ਮਨੋਰਥ ਬਿਰਥੇ ਸਭ ਕਾਜੈ।
ਗੁਰਦੇਵ ਜੀ ਕਹਿੰਦੇ ਇਸ ਜੀਵ ਨੂੰ ਐਸਾ ਸੋਚਣਾ ਚਾਹੀਦਾ ਹੈ ਕਿ ਜਿੰਨੇ ਪਦਾਰਥ ਨੇ ਇਹ ਸੁਪਨੇ ਵਾਂਗ ਨੇ, ਪਰ ਤੇਰੇ ਮਨੋਰੰਜਨ ਵਾਸਤੇ ਨੇ। ਬਾਣੀ ਚ ਐਸਾ ਜ਼ਿਕਰ ਆਇਆ ਹੈ ਕਿ ਮੁਕਤ ਨਾਲ ਕਣਕ ਨਾਲ ਹੀਰਾ। ਮੁਕਤ ਕਹਿੰਦੇ ਨੇ ਮੋਤੀ ਨੂੰ, ਮਾਲ ਦਾ ਅਰਥ ਹੈ ਮਾਲਾ, ਮੋਤੀਆਂ ਦੀਆਂ ਮਾਲਾ। ਕਣਕ ਕਹਿੰਦੇ ਨੇ ਸੋਨੇ ਨੂੰ, ਲਾਲ ਹੀਰਾ, ਹੀਰੇ ਜਵਾਹਰਾਤ। ਇਹ ਸਾਰਾ ਕੁਝ ਮਨ ਰੰਜਨ ਕੀ ਮਾਇਆ, ਮਨ ਨੂੰ ਪ੍ਰਸੰਨ ਕਰਨ ਵਾਸਤੇ ਹੈ। ਹਾ ਹਾ ਕਰਤ ਵਿਹਾਨੀ ਅਵਧ ਹੈ, ਇਹਨਾਂ ਦੀ ਪ੍ਰਾਪਤੀ ਲਈ ਹਾਏ ਹਾਏ ਕਰਦੇ ਮਨੁੱਖ ਦੀ ਉਮਰ ਬੀਤ ਜਾਂਦੀ, ਤਾਂ ਮੈਂ ਸੰਤੋਖ ਨਾ ਪਾਇਆ। ਇਹਨਾਂ ਪਦਾਰਥਾਂ ਵਿੱਚ ਪੈ ਕੇ ਇਹ ਸੰਤੋਖੀ ਨਹੀਂ ਹੁੰਦਾ। ਇਹ ਸਾਰੇ ਸੁਪਨੇ ਦੀ ਨਿਆਈ ਨੇ, ਸੁਪਨ ਮਨੋਰਥ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਜਦੋਂ ਇਹ ਜੀਵ ਇਹਨਾਂ ਨਾਲ ਜੁੜਦਾ ਹੈ ਤਾਂ ਮਨੋਰਥ ਕੋਈ ਨਾ ਪੂਰੇ ਉਹ ਚਾਲੇ ਉਠ ਨਿਰਾਸ਼। ਇਹਦੇ ਮਨ ਦਾ ਕੋਈ ਮਨੋਰਥ, ਮਨ ਦੀ ਕਲਪਨਾ, ਮਨ ਦੇ ਵਿਚਾਰ ਪੂਰੇ ਨਹੀਂ ਹੁੰਦੇ, ਬਲਕਿ ਇਹ ਨਿਰਾਸ਼ ਹੋ ਕੇ ਉੱਠ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ। ਇਹ ਜਿੰਨੇ ਪਦਾਰਥ ਨੇ ਇਹ ਸੁਪਨੇ ਦੀ ਨਿਆਈ ਨੇ, ਇਹ ਤੁਹਾਡੀਆਂ ਮਨੋਕਾਮਨਾ ਨੂੰ ਪੂਰਾ ਨਹੀਂ ਕਰ ਸਕਦੇ, ਤੁਹਾਨੂੰ ਤ੍ਰਿਪਤੀ ਨਹੀਂ ਦੇ ਸਕਦੇ। ਕਿਉਂਕਿ ਜਦੋਂ ਨਾਮ ਜਪੋਗੇ ਤਾਂ ਸੰਤੋਖ ਆਏਗਾ, ਸੰਤੋਖ ਤੁਹਾਡੇ ਅੰਦਰ ਤ੍ਰਿਪਤੀ ਦੇਵੇਗਾ। ਗੁਰੂ ਸਾਹਿਬ ਜੀ ਨੇ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਿਆ ਹੈ, ਪਰ ਆਪ ਐਸੇ ਬਚਨ ਕਹਿੰਦੇ ਨੇ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਸੰਤੋਖ ਦਿੰਦਾ ਹੈ, ਜਿਸ ਕਰਕੇ ਮਨ ਦੀ ਭੁੱਖ ਉਤਰ ਜਾਂਦੀ ਹੈ। ਸਾਹਿਬ ਜੀ ਕਹਿੰਦੇ ਨੇ ਨਾਮ ਤੋਂ ਬਿਨਾਂ ਜਿੰਨੇ ਕੰਮ ਨੇ, ਜਿੰਨੀ ਪ੍ਰਾਪਤੀ ਹੈ ਸੰਤੋਖ ਤੋਂ ਬਿਨਾਂ, ਉਹਦੇ ਵਿੱਚ ਬੰਦਾ ਤ੍ਰਿਪਤ ਨਹੀਂ ਹੁੰਦਾ ਅਤੇ ਸਾਰੇ ਸੁਪਨੇ ਦੀ ਨਿਆਈ ਹੈ, ਕੋਈ ਮਨ ਦਾ ਕਾਰਜ ਪੂਰਾ ਨਹੀਂ ਹੁੰਦਾ, ਬਿਰਥੇ ਸਭ ਕਾਰਜ ਹੈ, ਸਾਰੇ ਕੰਮ ਕੀਤੇ ਹੋਏ ਇਸ ਜੀਵ ਦੇ ਵਿਅਰਥ ਹਨ।
ਨਾਮ ਰੰਗ ਸਰਬ ਸੁਖ ਹੋਏ।
ਜਦੋਂ ਇਹ ਨਾਮ ਨਾਲ ਪ੍ਰੇਮ ਕਰਦਾ ਹੈ, ਯਾਦ ਰੱਖਿਓ ਭੁੱਲਣ ਹੈ ਇਹ ਜੀਵ ਭੁੱਲਦਾ ਹੈ, ਵਾਰ ਵਾਰ ਭੁੱਲਦਾ ਹੈ, ਜਿਵੇਂ ਬੱਚਾ ਰੋਂਦਾ, ਉਹਨੂੰ ਕੋਈ ਛੋਟਾ ਜਿਹਾ ਖਿਲਾਉਣਾ ਦੇ ਦਿਓ ਤਾਂ ਬੱਚਾ ਪ੍ਰਸੰਨ ਹੋ ਜਾਂਦਾ, ਉਹਦੇ ਲਈ ਖਿਲਾਉਣਾ ਬਹੁਤ ਮਨ ਨੂੰ ਯਾਦ ਕਰੇਗਾ ਤਰੋਏਗਾ। ਬੱਚੇ ਨੂੰ ਭੁਲਾਉਣ ਲਈ ਮਾਂ ਫਿਰ ਕੀ ਕਰਦੀ, ਉਹਦੇ ਅੱਗੇ ਬਹੁਤ ਸਾਰੇ ਖਿਲਾਉਣੇ ਰੱਖ ਦਿੰਦੀ ਹੈ, ਉਹ ਖਿਲਾਉਣਿਆਂ ਵਿੱਚ ਖੇਡਣ ਲੱਗ ਜਾਂਦਾ ਅਤੇ ਖਿਲਾਉਣਿਆਂ ਦੀ ਖੇਡ ਵਿੱਚ ਪੈ ਕੇ ਮਾਂ ਨੂੰ ਭੁੱਲ ਜਾਂਦਾ। ਜੇ ਤੁਸੀਂ ਇਹ ਗੱਲ ਸੋਚੋ ਕਿ ਨਹੀਂ ਅਸੀਂ ਬੱਚੇ ਤਾਂ ਹੈ ਨਹੀਂ, ਤਾਂ ਅਸੀਂ ਵੀ ਬੱਚੇ ਹਾਂ, ਅਸੀਂ ਅਜੇ ਸਿਆਣੇ ਬਣਨਾ ਹੈ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸਾ ਜ਼ਿਕਰ ਕਰਦੇ ਨੇ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਅਣੇ। ਅਸੀਂ ਰੱਬ ਦੇ ਅਣਜਾਣੇ ਬੱਚੇ ਹਾਂ, ਛੋਟੇ ਬੱਚੇ ਹਾਂ, ਅਣਜਾਣ ਬੱਚੇ ਹਾਂ, ਅਤੇ ਸਿਆਣੇ ਕਿਵੇਂ ਬਣਨਾ ਹੈ? ਜਦੋਂ ਗੁਰੂ ਰੂਪੀ ਪਾਦੇ ਪਾਸ ਚਲੇ ਗਏ, ਧੰਨ ਧੰਨ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਇੱਕ ਐਸਾ ਪਾਦਾ, ਐਸਾ ਟੀਚਰ ਹੈ ਜਿਹੜਾ ਹਰੀ ਦੇ ਨਾਮ ਦਾ ਉਪਦੇਸ਼ ਦੇ ਕੇ ਅਣਜਾਣੇ ਬੱਚਿਆਂ ਨੂੰ ਸਿਆਣੇ ਬਣਾ ਦਿੰਦਾ ਹੈ। ਹੁਣ ਅਣਜਾਣਪੁਣੇ ਦਾ ਐਸਾ ਨਹੀਂ ਕਿ ਤੁਹਾਡੇ ਸਰੀਰ ਨਾਲ ਕੋਈ ਸੰਬੰਧ ਹੈ ਤੁਸੀਂ ਅਣਜਾਣੇ ਹੋ, ਅਣਜਾਣਪੁਣੇ ਦਾ ਸੰਬੰਧ ਤੁਹਾਡੇ ਜਿਹਨ ਨਾਲ ਹੈ, ਤੁਹਾਡੇ ਮਨ ਨਾਲ ਹੈ, ਤੁਹਾਡੇ ਸਰੀਰ ਨਾਲ ਕੋਈ ਸੰਬੰਧ ਨਹੀਂ। ਹੁਣ ਤੁਸੀਂ ਦੇਖਦੇ ਹੋ ਇੱਕ ਪਾਸੇ ਪ੍ਰਹਿਲਾਦ ਹੈ, ਇੱਕ ਪਾਸੇ ਉਹਦਾ ਪਿਤਾ ਹਰਨਾਕਸ਼ ਹੈ। ਹਰਨਾਕਸ਼ ਦੀ ਉਮਰ ਵਡੇਰੀ ਹੈ, ਪ੍ਰਹਿਲਾਦ ਦਾ ਪਿਤਾ ਹੈ, ਪ੍ਰਹਿਲਾਦ ਇੱਕ ਛੋਟਾ ਬੱਚਾ ਹੈ। ਹੁਣ ਪ੍ਰਹਿਲਾਦ ਈਸ਼ਵਰ ਦਾ ਸਿਮਰਨ ਕਰਦਾ ਹੈ ਅਤੇ ਹਰਨਾਕਸ਼ ਕਹਿੰਦਾ ਹੈ, ਤੁਸੀਂ ਇਹ ਗੱਲ ਕਹੋ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼। ਹਰਨਾਕਸ਼ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਹਰਨਾਕਸ਼ ਜਿਹੜਾ ਹੈ ਉਹ ਬਹੁਤੇ ਰੂਪ ਧਾਰ ਕੇ ਜਲ ਥਲ ਵਿੱਚ ਪ੍ਰਗਟ ਨਹੀਂ ਹੋ ਸਕਦਾ, ਉਹ ਤਾਂ ਇੱਕੇ ਜਗ੍ਹਾ 'ਤੇ ਰਹੇਗਾ ਜਿੱਥੇ ਸਰੀਰ ਕਰਕੇ ਖੜਾ ਹੈ, ਬੈਠਾ ਹੈ, ਸੁੱਤਾ ਹੈ, ਕੁਝ ਕਰ ਰਿਹਾ ਹੈ, ਇੱਕੋ ਹੀ ਜਗ੍ਹਾ 'ਤੇ ਹਾਜ਼ਰ ਹੋ ਸਕੇਗਾ। ਹੁਣ ਉਹ ਤਾਂ ਭਗਵਾਨ ਹੈ ਜਿਹੜਾ ਹਰ ਜਗ੍ਹਾ 'ਤੇ ਵਿਆਪਕ ਹੈ, ਸਭਨੀ ਘਟੀ ਸੌ ਵਸ ਹੈ, ਸਾਹਿਬਨ ਘੱਟ ਨਾ ਕੋਏ। ਹਰਨਾਕਸ਼ ਐਸੇ ਭਗਵਾਨ ਬਾਰੇ ਕੁਝ ਜਾਣਦਾ ਨਹੀਂ, ਹਾਲਾਂਕਿ ਉਸਨੇ ਤਪੱਸਿਆ ਕਰਕੇ ਭਗਵਾਨ ਤੋਂ ਕਿੰਨੇ ਵਰ ਪ੍ਰਾਪਤ ਕੀਤੇ ਕਿ ਮੈਨੂੰ, ਮੈਂ ਦਿਨੇ ਨਾ ਮਰਾਂ, ਮੈਂ ਰਾਤ ਨੂੰ ਨਾ ਮਰਾਂ, ਮੈਂ ਧਰਤੀ 'ਤੇ ਨਾ ਮਰਾਂ, ਆਕਾਸ਼ ਵਿੱਚ ਨਾ ਮਰਾਂ, ਮੈਂ ਅੰਦਰ ਨਾ ਮਰਾਂ, ਮੈਂ ਬਾਹਰ ਨਾ ਮਰਾਂ, ਔਰ ਮੈਂ ਕੋਈ ਸ਼ਸਤਰ ਮੈਨੂੰ ਮਾਰ ਨਾ ਸਕੇ, ਮੈਂ ਪੌਣ ਤੋਂ ਨਾ ਮਰਾਂ, ਮੈਂ ਪਾਣੀ ਤੋਂ ਨਾ ਮਰਾਂ, ਮੈਂ ਅੱਗ ਤੋਂ ਨਾ ਮਰਾਂ, ਨਾ ਮੈਨੂੰ ਕੋਈ ਇਸਤਰੀ ਮਾਰ ਸਕੇ, ਨਾ ਮੈਨੂੰ ਕੋਈ ਪੁਰਸ਼ ਮਾਰ ਸਕੇ, ਨਾ ਮੈਂ ਕਿਸੇ ਪਸ਼ੂ ਤੋਂ ਮਰਾਂ। ਐਸੇ ਅਨੇਕਾਂ ਵਰ ਉਸਨੇ ਪ੍ਰਾਪਤ ਕੀਤੇ ਨੇ, ਇੰਨੇ ਵਰ ਪ੍ਰਾਪਤ ਕਰਕੇ ਉਹ ਨਿਰਭੈ ਹੋ ਗਿਆ ਹੈ ਆਪਣੇ ਵੱਲੋਂ। ਉਹ ਇਹ ਸੋਚਦਾ ਮੈਨੂੰ ਹੁਣ ਕੋਈ ਭੈ ਨਹੀਂ, ਕਿਉਂਕਿ ਮੌਤ ਦਾ ਬੰਦੇ ਨੂੰ ਭੈ ਹੁੰਦਾ, ਜਦੋਂ ਮੌਤ ਦਾ ਭੈ ਚੱਕਿਆ ਗਿਆ ਤਾਂ ਸੋਚਦਾ ਕੋਈ ਭੈ ਨਹੀਂ। ਪਰ ਯਾਦ ਰੱਖਿਓ ਜੋ ਤੁਹਾਨੂੰ ਇਤਨਾ ਕੁਝ ਦਿੰਦਾ ਹੈ ਉਹਦੇ ਆਪਣੇ ਪਾਸ ਅਨੇਕਾਂ ਬਚਣ ਦੇ ਰਸਤੇ ਨੇ, ਉਸ ਰਸਤੇ ਪੈ ਕੇ ਬਚ ਆਏਗਾ, ਕਿਉਂਕਿ ਉਹਨੇ ਆਪਣੇ ਆਪ ਨੂੰ ਦੋਸ਼ੀ ਤਾਂ ਠਹਿਰਾਉਣਾ ਨਹੀਂ। ਹਰਨਾਕਸ਼ ਇਹ ਗੱਲ ਕਹਿੰਦਾ ਹੈ ਕਿ ਈਸ਼ਵਰ ਨਹੀਂ ਹੈ, ਮੈਂ ਹੀ ਹਾਂ, ਪਰ ਪ੍ਰਹਿਲਾਦ ਕਹਿੰਦਾ ਹੈ ਨਹੀਂ, ਜਲ ਹੈ ਰਾਮ, ਥਲ ਹੈ ਰਾਮ। ਉਹਨੂੰ ਰਾਮ ਰਾਮ ਕਰਦੇ ਨੂੰ ਭੇਜਿਆ ਜਾਂਦਾ ਟੀਚਰ ਪਾਸ ਕੇ, ਜਾ ਭਾਈ ਪੜ੍ਹ ਕੇ ਆ। ਟੀਚਰ ਨੂੰ ਇਹ ਗੱਲ ਕਹੀ ਜਾਂਦੀ ਇਹਦਾ ਭਾਈ ਰਾਮ ਕਹਿਣਾ ਛੁਡਾ ਦੇ। ਬਾਣੀ ਚ ਜ਼ਿਕਰ ਆਇਆ ਕਿ ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ। ਟੀਚਰ ਨੇ ਜਾ ਕੇ ਐਸਾ ਪਿਤਾ ਨੂੰ ਕਿਹਾ ਹੈ ਕਿ ਪ੍ਰਹਿਲਾਦ ਵਿਗੜ ਗਿਆ ਹੈ, ਜਿੰਨੇ ਉਹਦੇ ਨਾਲ ਦੇ ਖੇਡਣ ਵਾਲੇ ਪੜ੍ਹਨ ਵਾਲੇ ਸੰਗੀ ਸਾਥੀ ਨੇ ਸਭ ਉਹਨੇ ਵਿਗਾੜ ਦਿੱਤੇ ਨੇ, ਸਭ ਰਾਮ ਰਾਮ ਪੈ ਕਹਿੰਦੇ ਨੇ। ਐਸਾ ਜ਼ਿਕਰ ਬਾਣੀ ਚ ਆਇਆ ਹੈ ਕਿ ਪਿਤਾ ਨੇ ਟੀਚਰ ਨੂੰ ਕਿਹਾ ਤੂੰ ਉਹਨੂੰ ਸਮਝਾ, ਫਿਰ ਵੀ ਸਮਝਾ, ਉਹਨੂੰ ਡਰਾ। ਪਿਤਾ ਨੇ ਉਹਨੂੰ ਝੰਡੋੜਿਆ ਫਿਰ ਕੇ ਕਿ ਮੈਂ ਤੈਨੂੰ ਮਾਰਾਂਗਾ, ਤੇਰੀ ਬੁਰੀ ਹਾਲਤ ਕਰਾਂਗਾ। ਤੇ ਟੀਚਰ ਨੇ ਐਸੇ ਬਚਨ ਕਹੇ ਨੇ, ਸੰਡੇ ਅਮਰ ਕੇ ਕਹਿਓ ਜਾਏ, ਪ੍ਰਹਿਲਾਦ ਬੁਲਾਏ ਬੇਗ ਥਾਏ, ਤੂੰ ਰਾਮ ਕਹਿਣ ਕੀ ਸ਼ੋਡਵਾਨ, ਤੁਝੇ ਤੁਰਤ ਛਡਾਊਂ ਮੇਰੋ ਕਹਿਓ ਮਾਨ। ਕਹਿਣ ਲੱਗਾ ਜਿਹੜੀ ਤੈਨੂੰ ਰਾਮ ਰਾਮ ਕਰਨ ਦੀ ਆਦਤ ਪਈ ਹੈ ਨਾ, ਇਹ ਤੂੰ ਛੱਡ ਦੇ, ਮੈਂ ਤੈਨੂੰ ਬੜੀ ਜਲਦੀ ਤੇਰੇ ਪਿਤਾ ਤੋਂ ਛੁਡਾ ਲਵਾਂਗਾ, ਹੁਣੇ ਛੁਡਾ ਲਵਾਂਗਾ, ਤੂੰ ਮੇਰਾ ਕਹਿਣਾ ਮੰਨ ਲਿਆ। ਪਰ ਪ੍ਰਹਿਲਾਦ ਕਿਉਂਕਿ ਸਿਆਣਾ ਹੈ, ਪਿਤਾ ਅਣਜਾਣਾ ਹੈ, ਪ੍ਰਹਿਲਾਦ ਕਹਿੰਦਾ ਨਾ ਛਾਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ। ਸਕੂਲ ਵਿੱਚ ਜਾਂਦਾ ਟੀਚਰ ਨੂੰ ਕਹਿੰਦਾ ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ, ਰੱਬ ਦਾ ਨਾਮ ਮੇਰੀ ਪੱਟੀ ਤੇ ਲਿਖ ਕੇ ਦੇ ਮੈਨੂੰ। ਬਾਣੀ ਵਿੱਚ ਐਸਾ ਜ਼ਿਕਰ ਆਇਆ ਕਿ ਪ੍ਰਹਿਲਾਦ ਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ, ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੇ ਮੇਰੇ ਅੰਤਰ ਗੁਰ ਗੋਪਾਲਾ। ਬਾਲਕ ਡਰਿਆ ਨਹੀਂ, ਬੱਚਾ ਡਰਿਆ ਨਹੀਂ, ਸਰੀਰ ਕਰਕੇ ਬੱਚਾ ਹੈ ਪਰ ਮਨ ਕਰਕੇ ਅਪਰੋਚ ਬੜੀ ਤਕੜੀ ਭਗਵਾਨ ਦੇ ਨਾਲ ਸਾਂਝ ਹੈ, ਸਿਆਣਾ ਹੋ ਗਿਆ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਐਸਾ ਜ਼ਿਕਰ ਆਇਆ ਕਿ ਮਾਂ ਨੂੰ ਵੀ ਕਿਹਾ ਗਿਆ, ਮਾਂ ਨੇ ਵੀ ਰੋਕਿਆ, ਮਾਂ ਦਾ ਕਹਿਣਾ ਵੀ ਪ੍ਰਹਿਲਾਦ ਨੇ ਨਹੀਂ ਮੰਨਿਆ, ਬਸ ਰਾਮ ਰਾਮ ਪੁਕਾਰਦਾ ਰਿਹਾ। ਅਖੀਰ ਇੱਕ ਦਿਨ ਐਸਾ ਆ ਗਿਆ ਜਦੋਂ ਪਿਤਾ ਨੂੰ ਬਹੁਤ ਕ੍ਰੋਧ ਚੜ੍ਹ ਗਿਆ, ਤਲਵਾਰ ਕਰ ਲਈ, ਕੜ ਖੜ ਕੋ ਪਿਓ ਰਿਸਾਏ, ਤੁਝੇ ਰੱਖਣ ਹਾਰੋ ਮੋਹੇ ਬਤਾਏ। ਕਹਿਣ ਲੱਗਾ ਹੁਣ ਤੂੰ ਦੱਸ ਮੈਨੂੰ ਤੈਨੂੰ ਕੌਣ ਰੱਖੇਗਾ। ਤੇ ਜਿਸ ਕਮਰੇ ਵਿੱਚ ਬੰਦ ਕਰਕੇ ਪ੍ਰਹਿਲਾਦ ਨੂੰ ਐਸਾ ਡਰਾਇਆ ਧਮਕਾਇਆ ਜਾ ਰਿਹਾ ਸੀ, ਉਸ ਕਮਰੇ ਵਿੱਚ ਇੱਕ ਥੰਮ ਸੀ ਤੇ ਪ੍ਰਭ ਥੰਮ ਤੇ ਨਿਕਸੇ ਕਾਇਮ ਸਥਾਰ। ਉਹ ਪ੍ਰਭੂ ਥੰਮ ਚੋਂ ਬਾਹਰ ਆ ਗਿਆ, ਬਾਹਰ ਆ ਗਿਆ ਦੇਖਿਆ ਹਰਨਾਕਸ਼ ਨੇ ਕੌਣ ਹੈ ਇਹ, ਕੋਈ ਐਸਾ ਗਊ ਦਾ ਹੈ, ਕੋਈ ਸ਼ੇਰ ਦਾ ਹੈ, ਹੱਥ ਮਨੁੱਖ ਵਰਗੇ ਨੇ। ਉਹਨੂੰ ਲੈ ਗਿਆ ਚੁੱਕੇ ਬਾਹਰ ਉੱਥੇ ਸਰਦਲ ਤੇ। ਯਾਦ ਰੱਖਿਓ ਸਰਦਲ ਤੇ ਪੈਰ ਲੋਕ ਤਾਂ ਨਹੀਂ ਰੱਖਦੇ ਕਿ ਹਰਨਾਕਸ਼ ਦਾ ਖਾਤਮਾ ਕਰਨ ਲੱਗਿਆਂ ਪ੍ਰਭੂ ਕੁਝ ਸਮੇਂ ਲਈ ਸਰਦਲ ਤੇ ਬੈਠੇ ਸਨ, ਇਸ ਕਰਕੇ ਸਰਦਲ ਤੇ ਦੇਹਲੀ ਤੇ ਪੈਰ ਨਹੀਂ ਰੱਖਦੇ ਲੋਕ। ਜਦੋਂ ਸਰਦਲ ਤੇ ਲਿਜਾ ਕੇ ਰੱਖ ਲਿਆ, ਆਪ ਸਰਦਲ ਤੇ ਇੱਕ ਲੱਤ ਉਧਰ ਕਰ ਲਈ, ਇੱਕ ਉਧਰ ਕਰ ਲਈ, ਬੈਠ ਗਿਆ ਭਗਵਾਨ, ਚੱਕ ਕੇ ਆਪਣੇ ਪੱਟਾਂ 'ਚ ਰੱਖ ਲਿਆ। ਉਹਦੇ ਤੋਂ ਸਾਰੇ ਜਿੰਨੇ ਵਰ ਦਿੱਤੇ ਸੀ ਇਕੱਲਾ ਇਕੱਲਾ ਕਰਕੇ ਪੁੱਛਿਆ, ਮੈਂ ਆਦਮੀ ਹਾਂ ਕਿ ਔਰਤ ਹਾਂ? ਕਹਿਣ ਲੱਗਾ ਨਾ ਆਦਮੀ ਨਾ ਔਰਤ, ਦਿਨ ਹੈ ਕਿ ਰਾਤ ਹੈ? ਨਾ ਦਿਨ ਹੈ ਨਾ ਰਾਤ ਹੈ, ਤੂੰ ਅੰਦਰ ਹੈ ਕਿ ਬਾਹਰ ਹੈ? ਨਾ ਅੰਦਰ ਹਾਂ ਨਾ ਬਾਹਰ ਹਾਂ। ਕੋਈ ਹਵਾ ਤਾਂ ਨਹੀਂ ਤੈਨੂੰ ਮਾਰ ਰਹੀ? ਨਹੀਂ। ਕੋਈ ਅੱਗ, ਕੋਈ ਪਾਣੀ? ਨਹੀਂ। ਕੋਈ ਮੇਰੇ ਪਾਸ ਸ਼ਸਤਰ ਤਾਂ ਨਹੀਂ ਹੈ? ਨਹੀਂ। ਜਿੰਨੇ ਵਰ ਦਿੱਤੇ ਸਨ ਸਾਰੇ ਪੁੱਛ ਕੇ ਭਗਵਾਨ ਆਪਣੇ ਆਪ ਠੀਕ ਰਿਹਾ, ਕਿਉਂਕਿ ਉਹਨਾਂ ਦਾ ਝੂਠਾ ਹੋਣਾ ਕੋਈ ਨਹੀਂ ਸੀ ਭਾਈ। ਉਹਨੇ ਚੁੱਕ ਕੇ ਆਪਣੇ ਪੱਟਾਂ 'ਚ ਰੱਖ ਲਿਆ ਹਰਨਾਕਸ਼ ਨੂੰ, ਤੇ ਬਾਣੀ ਕਹਿੰਦੀ ਹਰਨਾਕਸ਼ ਛੇਦਿਓ ਨੱਖ ਬੇਦਾਰ, ਨੱਖ ਹੁੰਦੇ ਨੋ, ਨਾਖੂਨ ਕਹਿੰਦੇ ਨੇ ਇਹਨਾਂ ਨੂੰ, ਇਹਨਾਂ ਨੂੰ ਵੱਡੇ ਕਰਕੇ ਹਰਨਾਕਸ਼ ਦਾ ਪੇਟ ਨਾ ਨਾਲ ਪਾੜ ਕੇ ਉਹਨੂੰ ਖਤਮ ਕਰ ਦਿੱਤਾ। ਹੁਣ ਸੋਚਣਾ ਇਹ ਹੈ ਕਿ ਹਰਨਾਕਸ਼ ਬੱਚਾ ਹੈ ਕਿ ਪ੍ਰਹਿਲਾਦ ਬੱਚਾ ਹੈ, ਅਣਜਾਣਾ ਹਰਨਾਕਸ਼ ਹੈ ਕਿ ਪ੍ਰਹਿਲਾਦ ਹੈ। ਪ੍ਰਹਿਲਾਦ ਸਿਮਰਨ ਕਰਦਾ ਹੈ ਇਸ ਕਰਕੇ ਸਿਆਣਾ ਹੈ, ਬਾਪ ਸਿਮਰਨ ਨਹੀਂ ਕਰਦਾ ਇਸ ਕਰਕੇ ਅਣਜਾਣਾ ਹੈ। ਅਸੀਂ ਵੀ ਅਣਜਾਣੇ ਹਾਂ, ਅਸੀਂ ਸਿਆਣੇ ਬਣਨਾ ਹੈ। ਜੇ ਅਸੀਂ ਸਿਆਣੇ ਹੋਈਏ ਤਾਂ ਖਿਲੌਣਿਆਂ ਨਾਲ ਕਦੇ ਨਾ ਪਰਖੀਏ, ਧੰਨ ਤੇ ਰਾਜ਼ੀ ਹੋ ਜਾਂਦੇ, ਬੜੇ ਪ੍ਰਸੰਨ ਹੋ ਜਾਂਦੇ, ਗਦਗਦ ਹੋ ਜਾਂਦੇ। ਜੇ ਪੁੱਤਰ ਦੇ ਦੇਵੇ ਫਿਰ ਗਦਗਦ ਹੋ ਜਾਂਦੇ, ਖਿਲਾਉਣਾ ਹੈ। ਜੇ ਕਾਰ ਮਿਲ ਗਈ ਬਾਗੋ ਬਾਗ ਹੋ ਗਏ, ਵਧੀਆ ਕਾਰ ਲੈ ਲਈ ਮੈਂ, ਜੇ ਕਾਰ ਬਣ ਗਿਆ ਫਿਰ ਬਾਗੋ ਬਾਗ ਹੋ ਗਏ। ਤਾਂ ਯਾਦ ਰੱਖਿਓ ਇਹ ਸਾਰੇ ਖਿਲੌਣੇ ਨੇ ਜਿਨ੍ਹਾਂ ਵਿੱਚ ਪੈ ਕੇ ਜੀਵ ਨਿਰੰਕਾਰ ਨੂੰ ਭੁੱਲ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੇ ਬਚਨ ਕਹੇ ਨੇ, ਨਾਮ ਰੰਗ ਸਰਬ ਸੁੱਖ ਹੋਏ। ਜਦੋਂ ਇਹ ਜੀਵ ਨਾਮ ਨਾਲ ਜੁੜ ਜਾਂਦਾ ਹੈ, ਬਾਕੀ ਸਾਰੇ ਕਾਰਜ ਵਿਅਰਥ ਨੇ। ਨਾਮ ਨਾਲ ਪ੍ਰੇਮ ਕਰਕੇ ਇਹਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਜਦੋਂ ਇਹ ਨਾਮ ਨਾਲ ਜੁੜੇਗਾ ਧਨ ਆਪਣੇ ਆਪ ਆ ਜਾਏਗਾ, ਨਾਮ ਨਾਲ ਜੁੜੇਗਾ ਪਦਾਰਥ ਆਪਣੇ ਆਪ ਹੋ ਜਾਣਗੇ। ਨਾਮ ਨਾਲ ਜੁੜੇਗਾ ਕੋਈ ਕਾਰਜ ਰੁਕੇਗਾ ਨਹੀਂ, ਪ੍ਰਭ ਕਾ ਸਿਮਰਨ ਕਾਰਜ ਪੂਰੇ। ਨਾਮ ਨਾਲ ਜੁੜੇਗਾ ਕਦੇ ਇਹਨੂੰ ਤੁਰਨਾ ਨਹੀਂ ਪਏਗਾ, ਬਾਣੀ ਕਹਿੰਦੀ ਪ੍ਰਭ ਕਾ ਸਿਮਰਨ ਕਬੋ ਨਾ ਚੂਰੇ। ਤਾਂ ਇੰਨਾ ਕੁਝ ਪੜ੍ਹਦਿਆਂ ਹੋਇਆਂ ਵੀ ਜੇ ਇਹ ਬੰਦਾ ਨਾਮ ਨਾਲ ਨਹੀਂ ਜੁੜਦਾ, ਇਹਦਾ ਮਤਲਬ ਅਣਜਾਣਾ ਹੈ, ਬੱਚਾ ਹੈ, ਅਜੇ ਇਹਨੂੰ ਸੋਝੀ ਨਹੀਂ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀ ਜਾਂਦਾ ਹੈ, ਮੱਥੇ ਟੇਕੀ ਜਾਂਦਾ ਹੈ, ਅਰਦਾਸਾਂ ਕਰੀ ਜਾਂਦਾ ਹੈ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਬਚਨ ਮੰਨਣ ਲਈ ਤਿਆਰ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਬਚਨ ਕਰਦੇ ਨੇ ਕਿ ਨਾਮ ਤੋਂ ਬਿਨਾਂ ਜਿੰਨੇ ਇਹਦੇ ਕੰਮ ਨੇ ਉਹ ਵਿਅਰਥ ਨੇ, ਔਰ ਇਹਦੇ ਮਨ ਦੇ ਸੰਕਲਪ ਕਦੇ ਪੂਰੇ ਨਹੀਂ ਹੋਣਗੇ। ਜਦੋਂ ਇਹ ਨਾਮ ਨਾਲ ਜੁੜ ਜਾਏਗਾ, ਨਾਮ ਨਾਲ ਪ੍ਰੇਮ ਕਰੇਗਾ, ਇਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ।
ਬਡ ਪਾਗੀ ਕਿਸੇ ਪ੍ਰਾਪਤ ਹੋਏ,
ਪਰ ਨਾਮ ਵੱਡਿਆਂ ਭਾਗਾਂ ਵਾਲੇ ਕਿਸੇ ਵੇਲੇ ਨੂੰ ਪ੍ਰਾਪਤ ਹੁੰਦਾ ਹੈ, ਸਾਰੇ ਨਹੀਂ ਜਪ ਸਕਦੇ। ਗੁਰੂ ਸਾਹਿਬ ਨੇ ਪੂਰੀ ਦੁਨੀਆ ਦਾ ਚੱਕਰ ਲਾਇਆ, ਬੜਾ ਘੁੰਮੇ, ਬੜੇ ਬੜੇ ਲੋਕਾਂ ਨਾਲ, ਕਰੋੜਾਂ ਪਤੀਆਂ ਨਾਲ ਵਿਆਹ ਪਿਆ, ਗਰੀਬਾਂ ਨਾਲ ਵੀ ਪਿਆ, ਆਪਨੇ ਸਖ਼ਤ ਮਿਹਨਤਾਂ ਵੀ ਕੀਤੀਆਂ। ਜਦੋਂ ਪੁੱਛਿਆ ਗਿਆ ਕਿ ਔਖਾ ਕੰਮ ਕਿਹੜਾ ਹੈ, ਦੱਸੋ, ਗੁਰੂ ਨੇ ਨਹੀਂ ਕਿਹਾ ਧਨ ਕਮਾਉਣਾ ਬੜਾ ਔਖਾ ਹੈ। ਅੱਜ ਤੁਹਾਨੂੰ ਕੋਈ ਪੁੱਛਿਆ ਔਖਾ ਕੀ ਹੈ, ਤੁਸੀਂ ਕਹੋਗੇ ਪੈਸਾ ਕਮਾਉਣਾ ਬੜਾ ਔਖਾ ਹੈ, ਕੋਈ ਪਦ ਪ੍ਰਾਪਤ ਕਰ ਲੈਣਾ ਬੜਾ ਔਖਾ ਹੈ, ਕੋਈ ਕਹੇਗਾ ਵਿਦਿਆ ਬੜੀ ਔਖੀ ਹੈ, ਪੜ੍ਹਨਾ ਬੜਾ ਔਖਾ ਹੈ, ਕੋਈ ਕਹੇਗਾ ਸੇਵਾ ਕਰਨੀ ਬੜੀ ਔਖੀ ਹੈ। ਪਰ ਸਤਿਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਦੇ ਤਜਰਬੇ ਵਿੱਚ ਜੋ ਕੁਝ ਔਖਾ ਲੱਗਦਾ ਸੀ ਉਹ ਬਚਨ ਕਹਿ ਕੇ, ਆਖਣ ਔਖਾ ਸਾਚਾ ਨਾਮ, ਰੱਬ ਦਾ ਨਾਮ ਜਪਣਾ ਸਭ ਤੋਂ ਔਖਾ ਕੰਮ ਹੈ, ਸੌਖਾ ਨਹੀਂ। ਜੇ ਸੌਖਾ ਹੋਵੇ ਫਿਰ ਤਾਂ ਸਾਰੇ ਕਰ ਲੈਣ, ਔਖਾ ਕਰਕੇ ਕੋਈ ਕੋਈ ਇਸ ਘਾਟੀ 'ਤੇ ਚੜ੍ਹਦਾ ਹੈ। ਮਹਾਂਪੁਰਸ਼ ਕਿਆ ਕਰਦੇ ਸਨ, ਕਹਿੰਦੇ ਲੂਣ ਸਾਰੇ ਖਾ ਲੈਂਦੇ ਨੇ, ਮਿੱਠਾ ਸਾਰੇ ਖਾ ਲੈਂਦੇ ਨੇ, ਪਰ ਈਸ਼ਵਰ ਦਾ ਨਾਮ ਅਲੂਣੀ ਸਿੜ ਹੈ ਜਿਸ ਵਿੱਚ ਕੋਈ ਲੂਣ ਨਹੀਂ, ਕੋਈ ਮਿਠਾਸ ਨਹੀਂ ਆਉਂਦੀ ਜਪਣ ਲੱਗਿਆ। ਪਰ ਕਹਿੰਦੇ ਜਿਵੇਂ ਜਿਵੇਂ ਕੋਈ ਇਸ ਸਿੜ ਨੂੰ ਚੱਟਦਾ ਰਹਿੰਦਾ ਹੈ ਫਿਰ ਇਸ ਵਿੱਚੋਂ ਐਸਾ ਸਵਾਦ ਆਉਂਦਾ ਕਿ ਉਹ ਇਹਨੂੰ ਛੱਡ ਨਹੀਂ ਸਕਦਾ। ਸਹਿਜ ਸਮਾਨਾ ਪੀਤਰੇ ਛੋੜਿਆ ਨਹੀਂ ਜਾਏ। ਭਗਤ ਛੱਜੂ ਜੀ ਹੋਏ ਨੇ ਇੱਕ ਲਾਹੌਰ ਵਿੱਚ, ਤਾਂ ਛੱਜੂ ਭਗਤ ਦੇ ਚਿੱਟੇ ਕੱਪੜੇ ਵੇਖ ਕੇ ਅਤੇ ਜਿਹੜੇ ਮਜ਼ਦੂਰ ਲੋਕ ਸਨ ਨਾ ਜੀ, ਉਹ ਕਿਤੇ ਲੰਘ ਰਹੇ ਸਨ, ਕਹਿੰਦੇ ਦੇਖੋ ਇਹ ਕੰਮ ਵੀ ਨਹੀਂ ਕਰਦੇ, ਕੱਪੜੇ ਵੀ ਚਿੱਟੇ ਰੱਖਦੇ ਨੇ, ਵਧੀਆ ਟਬਾਰੇ 'ਚ ਰਹਿੰਦੇ ਨੇ। ਕਿਉਂਕਿ ਐਸੀ ਕਹਾਵਤ ਹੈ, ਜੋ ਸੁੱਖ ਛੱਜੂ ਦੇ ਚਬਾਰੇ, ਨਾ ਉਹ ਬਲਖ ਨਾ ਬੁਖਾਰੇ। ਚੁਬਾਰੇ 'ਚ ਰਹਿੰਦੇ ਨੇ, ਚਿੱਟੇ ਕੱਪੜੇ ਰੱਖਦੇ ਨੇ, ਵਧੀਆ ਭੋਜਨ ਖਾਂਦੇ ਨੇ, ਕੰਮ ਕਰਦੇ ਕੋਈ ਨਹੀਂ। ਤਾਂ ਭਗਤ ਛੱਜੂ ਦੇ ਕੰਨਾਂ ਵਿੱਚ ਐਸੀ ਗੱਲ ਪੈ ਗਈ ਕਿ ਇਹ ਬੰਦੇ ਇਹ ਕਹਿ ਰਹੇ। ਆਪ ਉਹਨਾਂ ਦੇ ਕੋਲ ਚਲੇ ਗਏ, ਕਹਿਣ ਲੱਗੇ ਤੁਸੀਂ ਵੀ ਚਿੱਟੇ ਕੱਪੜੇ ਪਾਉਣੇ ਪਸੰਦ ਕਰਦੇ ਹੋ? ਕਹਿੰਦੇ ਹਾਂ, ਕਿਉਂ ਨਹੀਂ। ਅਸੀਂ ਵੀ ਚਾਹੁੰਦੇ ਹਾਂ ਪਾਈਏ, ਤੁਸੀਂ ਵੀ ਇਹ ਚਾਹੁੰਦੇ ਹੋ ਕੋਈ ਕੰਮ ਨਾ ਹੋਵੇ, ਵਿਹਲੇ ਰਹੀਏ ਮੇਰੇ ਵਾਂਗ। ਕਹਿੰਦੇ ਹਾਂ ਵਿਹਲੇ ਰਹਿ ਕੇ ਕੌਣ ਨਹੀਂ ਖਾਣਾ ਚਾਹੁੰਦਾ। ਭਗਤ ਸੱਜੂ ਜੀ ਪੁੱਛਦੇ ਨੇ ਤੁਸੀਂ ਇੱਥੋਂ ਕਿੰਨੀ ਦਿਹਾੜੀ ਲੈਂਦੇ ਹੋ? ਕਹਿੰਦੇ ਅਸੀਂ 8 ਆਨੇ ਦਿਹਾੜੀ ਲੈਂਦੇ ਹਾਂ। ਕਹਿਣ ਲੱਗੇ ਫਿਰ ਕੱਲ੍ਹ ਨੂੰ ਮੇਰੇ ਪਾਸ ਆ ਜਾਇਓ, ਚਿੱਟੇ ਕੱਪੜੇ ਮਿਲਣਗੇ, ਖਾਣ ਲਈ ਵਧੀਆ ਭੋਜਨ ਮਿਲੇਗਾ, 1 ਰੁਪਈਆ ਦਿਹਾੜੀ ਦਿਆਂਗਾ ਅਤੇ ਕੰਮ ਕੋਈ ਨਹੀਂ, ਵਿਹਲੇ ਬੈਠਣਾ। ਕਹਿਣ ਲੱਗੇ ਹੋਰ ਕੀ ਚਾਹੀਦਾ, ਕੰਮ ਕੋਈ ਕਰਨਾ ਨਹੀਂ, ਚਿੱਟੇ ਕੱਪੜੇ ਪਹਿਰਨ ਨੂੰ ਮਿਲ ਜਾਣੇ, ਖਾਣ ਲਈ ਭੋਜਨ ਮਿਲ ਜਾਣਾ, ਰੁਪਇਆ ਦਿਹਾੜੀ ਮਿਲ ਜਾਣੀ, ਕੰਮ ਕੋਈ ਹੈ ਨਹੀਂ, ਜ਼ਰੂਰ ਆਵਾਂਗੇ। ਤਾਂ ਜਿਹੜੇ 5-4 ਮਜ਼ਦੂਰ ਸਨ ਜਦੋਂ ਪਹੁੰਚ ਗਏ, ਉਹਨਾਂ ਨੇ ਆਂਡਿਆਂ ਨੂੰ ਪਹਿਲਾਂ ਉਹਨਾਂ ਨੇ ਉਹ ਹੱਥ ਧੁਆਏ, ਧੁਆ ਕੇ ਕਹਿਣ ਲੱਗੇ ਬਈ ਇਹ ਚਿੱਟੇ ਕੱਪੜੇ ਪਏ ਨੇ ਪਾ ਲਓ। ਉਹਨਾਂ ਚਿੱਟੇ ਕੱਪੜੇ ਪਾ ਲਏ, ਉਹਨਾਂ ਨੂੰ ਕਹਿਣ ਲੱਗੇ ਜਲ ਪਾਣੀ ਛਕਾਓ, ਭੋਜਨ ਛਕਾਇਆ ਉਹਨਾਂ ਨੂੰ, ਛਕਾ ਕੇ ਭੋਜਨ ਉਹਨਾਂ ਦੇ ਹੱਥ ਵਿੱਚ ਨਾ ਮਾਲਾ ਦੇ ਦਿੱਤੀ। ਕਹਿਣ ਲੱਗੇ ਮਾਲਾ ਲੈ ਲਓ, ਕੰਮ ਕੋਈ ਨਹੀਂ ਕਰਨਾ, ਇੱਕ ਇੱਕ ਕੋਨੇ ਚਾਰੇ ਬਾਤੇ, ਬਸ ਕਿਸੇ ਨੇ ਕਿਸੇ ਵੱਲ ਵੇਖਣਾ ਨਹੀਂ, ਮਾਲਾ ਦੇ ਇੱਕ ਇੱਕ ਮਣਕੇ ਤੇ ਰਾਮ 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 ਕਹੀ ਜਾਣ। ਔਖਾ ਕੰਮ ਤਾਂ ਨਹੀਂ? ਕਹਿਣ ਲੱਗੇ ਨਹੀਂ ਕੋਈ ਔਖਾ ਨਹੀਂ, ਇੱਕ ਹੀ ਔਖਾ ਸੀ, ਐਡੀਆਂ ਐਡੀਆਂ ਟੁਕਰੀਆਂ ਚੁੱਕਦੇ, ਕਈਆਂ ਵਾਂਦੇ, ਸਾਰਾ ਸਾਰਾ ਦਿਨ ਇੰਨੀ ਮਿਹਨਤ ਕਰਦੇ, ਵਿਹਲੇ ਬੈਠ ਕੇ ਰਾਮ ਰਾਮ ਕਰਨਾ ਕੀ ਔਖਾ ਹੈ? ਤਾਂ ਸੱਜੂ ਜੀ ਕਹਿਣ ਲੱਗੇ ਕਰੋ ਫਿਰ ਬਾਈ। ਜਦੋਂ ਕੋਨੇ 'ਚ ਬੈਠ ਕੇ 10-15-20 ਮਿੰਟ ਕੀਤਾ ਤੇ ਮਨ ਅੱਕ ਗਿਆ ਰਾਮ ਰਾਮ ਕਹਿ ਕੇ, ਕਿਉਂਕਿ ਬੜਾ ਔਖਾ ਹੈ ਜਪਣਾ। ਧੰਦਾ ਬੰਦਾ ਕਰ ਸਕਦਾ ਹੈ, ਸਰੀਰ ਕੰਮ ਕਰ ਸਕਦਾ ਹੈ, ਰਾਮ ਰਾਮ ਕਹਿਣਾ ਬੜਾ ਔਖਾ ਹੈ। ਤਾਂ ਜਦੋਂ 10-15 ਮਿੰਟ ਹੋਰ ਗੁਜ਼ਰੇ, ਫਿਰ ਇੱਕ ਦੂਜੇ ਵੱਲ ਵੇਖਣ ਲੱਗ ਪਏ। ਸੱਜੂ ਜੀ ਕੋਲ ਹੀ ਬੈਠੇ ਸਨ, ਉਹ ਵੀ ਰਾਮ ਰਾਮ ਕਰ ਰਹੇ। ਕਹਿੰਦੇ ਭਾਈ ਤੁਹਾਨੂੰ ਮੈਂ ਮਜ਼ਦੂਰੀ ਦੇਣੀ ਹੈ, ਤੁਹਾਨੂੰ ਐਸੇ ਬੇਨਤੀ ਕੀਤੀ ਕਿ ਇੱਕ ਦੂਜੇ ਵੱਲ ਵੇਖਣਾ ਨਹੀਂ, ਆਪਣਾ ਆਪਣਾ ਰਾਮ ਰਾਮ ਕਰੋ, ਬਸ ਕੰਮ ਕੋਈ ਨਹੀਂ ਕਰਨਾ। ਜਦੋਂ ਰਾਮ ਰਾਮ ਕਰਦਿਆਂ ਘੰਟਾ ਕੁ ਬੀਤਿਆ ਤੇ ਸਭ ਨੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ, ਖੜੇ ਹੋ ਗਏ। ਕਹਿਣ ਲੱਗੇ ਆਪਣੀਆਂ ਮਾਲਾ ਲੈ ਲਓ, ਸਾਡੇ ਕੋਲੋਂ ਰਾਮ ਰਾਮ ਨਹੀਂ ਹੁੰਦਾ, ਇਹ ਬੜਾ ਔਖਾ ਹੈ, ਸਾਡੇ ਕੋਲੋਂ ਨਹੀਂ ਹੁੰਦਾ। ਸੱਜੂ ਜੀ ਕਹਿਣ ਲੱਗੇ ਕੰਮ ਹੀ ਕੋਈ ਨਹੀਂ, ਕੋਈ ਰਾਮ ਰਾਮ ਕਹਿੰਦੇ, ਤੁਸੀਂ ਥੱਕੇ ਨਹੀਂ, ਕਿਤੇ ਗਏ ਨਹੀਂ, ਕੋਈ ਟੋਕਰੀ ਨਹੀਂ ਚੁੱਕੀ, ਕੋਈ ਕਹੀ ਨਹੀਂ ਚਲਾਈ, ਤੁਸੀਂ ਕਹਿੰਦੇ ਸੋ ਬੜਾ ਸੌਖਾ ਕੰਮ ਹੈ ਇਹ, ਹੁਣ ਇਹ ਸੌਖਾ ਕੰਮ ਕਰਦੇ ਕਿਉਂ ਨਹੀਂ? ਕਹਿਣ ਲੱਗੇ ਨਹੀਂ, ਇਹ ਕੰਮ ਸਭ ਤੋਂ ਔਖਾ ਹੈ। ਗੁਰੂ ਸਾਹਿਬ ਜੀ ਨੇ ਵੀ ਬਚਨ ਕਹੇ ਕਿ ਭਾਈ ਆਖਣ ਔਖਾ ਸਾਚਾ ਨਾਮ, ਪਰ ਇਹ ਨਾਮ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ, ਵੱਡ ਭਾਗੀ ਕਿਸੇ ਪ੍ਰਾਪਤ ਹੋਏ, ਕਿਸੇ ਵੱਡੇ ਭਾਗਾਂ ਵਾਲੇ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਹਿਬ ਜੀ ਕਹਿ ਰਹੇ ਹਨ,
ਕਰਨ ਕਰਾਉਣ ਆਪੇ ਆਪ,
ਤਮਾਮ ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ, ਤਮਾਮ ਜੀਵਾਂ ਤੋਂ ਕੰਮ ਕਰਾਵਣ ਵਾਲਾ ਉਹ ਆਪ ਹੈ। ਕਹੋ ਮਨੁੱਖ ਤੇ ਕਿਆ ਹੋਏ, ਆਵੇ ਜੋ ਤੇ ਸੁਭਾਵੇ ਸੋਈ ਕਰਾਵੇ। ਉਹ ਪੈਦਾ ਆਪ ਕਰਦਾ ਹੈ, ਪ੍ਰਤਿਪਾਲਣਾ ਆਪ ਕਰਦਾ ਹੈ, ਇਹਨਾਂ ਤਮਾਮ ਜੀਵਾਂ ਤੋਂ ਉਹ ਕੰਮ ਆਪਣੇ ਆਪ ਹੀ ਕਰਾਉਂਦਾ ਹੈ, ਸਾਰੇ ਕਾਰਨਾਂ ਦੇ ਕਰਨ ਨੂੰ ਕਰਾਵਣ ਨੂੰ ਉਹ ਆਪ ਹੀ ਆਪ ਹੈ। ਜਦੋਂ ਥੋੜ੍ਹਾ ਜਿਹਾ ਗਹਿਰੇ ਜਾਓਗੇ ਨਾ ਜੀ, ਤਾਂ ਪਤਾ ਲੱਗੇਗਾ ਕਿ ਮੈਂ ਤਾਂ ਹੈ ਹੀ ਨਹੀਂ, ਉਹ ਆਪ ਹੀ ਮੇਰੇ ਅੰਦਰ ਬੈਠ ਕੇ ਬੋਲਦਾ ਹੈ, ਆਪ ਹੀ ਸੁਣਦਾ ਹੈ, ਆਪ ਹੀ ਵੇਖਦਾ ਹੈ, ਆਪ ਹੀ ਸਾਰੇ ਕੰਮ ਕਰਦਾ ਹੈ, ਮੈਂ ਨਹੀਂ ਕਰਦਾ, ਉਹ ਕਰਨ ਵਾਲਾ ਆਪ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਰਨ ਕਰਾਵਨ ਆਪੇ ਆਪ। ਅਗਲੀ ਪੰਕਤੀ 'ਚ ਕਹਿ ਰਹੇ ਹਨ,
ਸਦਾ ਸਦਾ ਨਾਨਕ ਹਰ ਜਾਪ।
ਐ ਜੀਵ ਤੈਨੂੰ ਚਾਹੀਦਾ ਹੈ ਸਦਾ ਹੀ, ਸਦਾ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ। ਗੁਰੂ ਜੀ ਕਹਿੰਦੇ ਹਨ,
ਕਰਨ ਕਰਾਉਣ ਕਰਨ ਹਾਰ,
ਜੀਵਾਂ ਦੇ ਪੈਦਾ ਕਰਨ ਵਾਲਾ, ਉਹਨਾਂ ਤੋਂ ਕੰਮ ਕਰਾਵਣ ਵਾਲਾ, ਉਹਨਾਂ ਨੂੰ ਅਨੇਕ ਰਸਤਿਆਂ ਤੇ ਤੋਰਨ ਵਾਲਾ, ਸਭ ਕੁਝ ਕਰਨ ਹਾਰ ਉਹ ਆਪ ਹੈ।
ਇਸਕੇ ਹਾਥ ਕਹਾਂ ਵਿਚਾਰ।
ਕਹਿੰਦੇ ਵਿਚਾਰ ਕੇ ਤਾਂ ਵੇਖ ਇਸਦੇ ਹੱਥ ਵਿੱਚ ਕੀ ਹੈ, ਕਹਾਂ ਕਿਆ ਹੈ ਇਸਦੇ ਹੱਥ ਵਿੱਚ। ਕੋਈ ਚੀਜ਼ ਇਸਦੇ ਹੱਥ ਵਿੱਚ ਨਹੀਂ ਹੈ। ਵਿਚਾਰ ਇਸ ਗੱਲ ਨੂੰ ਸੋਚ, ਗੁਰੂ ਪਾਤਸ਼ਾਹ ਕਹਿੰਦੇ ਨੇ ਇਸਕੇ ਹੱਥ ਕਹਾਂ, ਕਿੱਥੇ ਹੈ ਇਸਦੇ ਹੱਥ ਵਿੱਚ ਕੁਝ। ਵਿਚਾਰ ਆਪਣੇ ਅੰਦਰ ਇਸ ਗੱਲ ਦੀ ਵਿਚਾਰ ਕਰ, ਇਸ ਜੀਵ ਦੇ ਹੱਥ ਵਿੱਚ ਕਿੱਥੇ ਹੈ ਕੁਝ, ਕੋਈ ਚੀਜ਼ ਨਹੀਂ ਹੈ।
ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ।
ਜੈਸੀ ਉਹ ਤਮਾਮ ਜੀਵਾਂ ਤੇ ਦ੍ਰਿਸ਼ਟੀ ਕਰ ਦਿੰਦਾ ਹੈ, ਇਹ ਜੀਵ ਵੈਸੇ ਹੀ ਹੋ ਜਾਂਦੇ ਨੇ। ਜੇ ਉਹ ਦ੍ਰਿਸ਼ਟੀ ਕਰੇ ਤਾਂ ਰਾਜੇ ਬਣਾ ਦਿੰਦਾ, ਜੇ ਉਹ ਦ੍ਰਿਸ਼ਟੀ ਕਰੇ ਤਾਂ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹ ਦ੍ਰਿਸ਼ਟੀ ਕਰੇ ਤਾਂ ਕੀੜਾ ਥੱਬ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਉਹ ਦ੍ਰਿਸ਼ਟੀ ਕਰੇ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜੈਸੀ ਉਹ ਦ੍ਰਿਸ਼ਟੀ ਨਿਗਾਹ ਜੀਵ ਤੇ ਕਰਦਾ ਹੈ, ਇਹ ਵੈਸੇ ਹੀ ਹੋ ਜਾਂਦੇ ਨੇ। ਅਗਲੀ ਪੰਕਤੀ ਚ ਕਹਿੰਦੇ ਹਨ,
ਆਪੇ ਆਪ ਆਪ ਪ੍ਰਭ ਸੋਏ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪੇ ਤੋਂ ਹੀ ਆਪ ਹੈ, ਉਸਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਕਿਸੇ ਤੋਂ ਪੁੱਛ ਕੇ ਕੁਝ ਕਰਦਾ ਨਹੀਂ। ਵੀ ਉਹ ਪੁੱਛਣਾ ਮਸਲਤ ਕਰੇ, ਜੋ ਕੁਛ ਕਰੇ ਸੋ ਆਪੇ ਕਰੇ। ਆਪੇ ਆਪ ਆਪ ਤ੍ਰੈ ਕਾਲ, ਭੂਤ ਭਵਿੱਖ ਤੇ ਵਰਤਮਾਨ ਕਾਲ, ਤਿੰਨਾਂ ਵਿੱਚ ਆਪ ਹੈ। ਮੌਲਾ ਖੇਲ ਕਰੇ ਸਭ ਆਪੇ, ਇੱਕ ਅੱਡੇ ਇੱਕ ਲਹਿਰ ਦੇ ਆਪੇ, ਉਹ ਆਪ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ ਪਥਾਰ। ਆਪੇ ਆਪ ਆਪ ਪ੍ਰਭ ਸੋਏ, ਉਹ ਪ੍ਰਭੂ ਆਪ ਹੀ ਹੈ ਸਭ ਕੁਝ। ਜੀਵ ਵੀ ਆਪ ਹੈ, ਸੁਣਦਾ ਵੀ ਆਪ ਹੈ, ਉਪਦੇਸ਼ ਵੀ ਆਪ ਦਿੰਦਾ ਹੈ। ਪਸ਼ੂ ਪੰਛੀ ਸਭ ਵਿੱਚ ਆਪ ਹੈ, ਕੋਈ ਦੂਸਰਾ ਨਹੀਂ ਹੈ। ਸਾਹਿਬ ਪਾਤਸ਼ਾਹ ਅਗਲੀ ਪੰਕਤੀ ਚ ਕਹਿ ਰਹੇ ਹਨ,
ਜੋ ਕਿਛ ਕੀਨੋ ਸੋ ਆਪਣਾ ਰੰਗ।
ਆਪਣੀ ਮੌਜ ਨਾਲ, ਆਪਣੇ ਰੰਗ, ਆਪਣੇ ਪ੍ਰੇਮ ਵਿੱਚ, ਆਪਣੀ ਮਰਜ਼ੀ ਮੁਤਾਬਕ ਜੋ ਕੁਝ ਉਸਨੇ ਕੀਤਾ ਹੈ, ਉਹ ਆਪਣੀ ਮਰਜ਼ੀ ਮੁਤਾਬਕ ਕੀਤਾ ਹੈ। ਖਿਨਵੇਂ ਥੱਪ ਥੱਪਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ। ਜੋ ਕਿ ਸ਼ਕੀਨੋ ਸੋ ਆਪਣੇ ਰੰਗ, ਆਪਣੀ ਮੌਜ ਵਿੱਚ ਉਹ ਆਪ ਕਰਦਾ ਹੈ। ਜੋ ਕੁਝ ਕੀਤਾ ਹੈ ਉਸਨੇ ਆਪਣੀ ਮੌਜ ਵਿੱਚ, ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਕੀਤਾ ਹੈ।
ਸਭ ਤੇ ਦੂਰ ਸਭ ਹੂੰ ਕੈ ਸੰਗ।
ਉਹ ਸਾਰਿਆਂ ਤੋਂ ਦੂਰ ਹੈ ਅਤੇ ਸਾਰਿਆਂ ਦੇ ਨੇੜੇ ਹੈ। ਮਨਮੁੱਖਾਂ ਤੋਂ ਦੂਰ ਹੈ, ਗੁਰਮੁਖਾਂ ਤੋਂ ਨੇੜੇ ਹੈ, ਨਾਮ ਰਸੀਆਂ ਦੇ ਨੇੜੇ ਹੈ, ਪਾਪੀਆਂ ਤੋਂ ਦੂਰ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗਿਆਨੀਆਂ ਦੇ ਨੇੜੇ ਹੈ, ਅਗਿਆਨੀ ਤੋਂ ਦੂਰ ਹੈ। ਗੁਰਦੇਵ ਜੀ ਦੇ ਬਚਨ ਨੇ ਪਾਵਨ ਬਾਣੀ ਵਿੱਚ ਆਪ ਕਹਿ ਰਹੇ ਨੇ, ਸਭ ਤੇ ਦੂਰ ਸਮੂਹ ਕੇ ਸੰਗ। ਕਿੰਨੀ ਅਜੀਬ ਗੱਲ ਹੈ, ਉਹ ਸਾਰਿਆਂ ਦੇ ਸੰਗ ਹੁੰਦਾ ਹੋਇਆ ਵੀ ਸਾਰਿਆਂ ਨੂੰ ਆਪਣੇ ਸੰਗ ਨਹੀਂ ਦਿਸਦਾ। ਆਪੇ ਤੁਸੀਂ ਕਹਿੰਦੇ ਸਾਰਿਆਂ 'ਚ ਵਸਦਾ ਹੈ, ਫਿਰ ਆਪਣੇ ਵਿੱਚ ਵਸਦਾ ਆਪ ਨੂੰ ਦਿਸਦਾ ਨਹੀਂ। ਇਸ ਕਰਕੇ ਸਭ ਤੇ ਦੂਰ ਹੈ, ਪਰ ਸਭੂ ਕੇ ਸੰਗ ਹੈ, ਦੂਰ ਨਹੀਂ। ਜਿਨ੍ਹਾਂ ਨੇ ਉਸਨੂੰ ਤੱਕ ਲਿਆ ਉਹਨਾਂ ਨੇ ਕਹਿ ਦਿੱਤਾ ਨੇੜੇ ਤੋਂ ਨੇੜੇ ਹੈ, ਇੰਨਾ ਨੇੜੇ ਹੈ ਕਿ ਤੁਹਾਡੇ ਹੱਥ ਪੈਰ ਵੀ ਦੂਰ ਨੇ, ਉਹ ਇਸ ਤੋਂ ਵੀ ਨੇੜੇ ਹੈ। ਸਭ ਤੇ ਦੂਰ ਸਭੂ ਕੇ ਸੰਗ, ਸਾਰਿਆਂ ਦੇ ਨਾਲ ਰਹਿੰਦਾ ਹੋਇਆ ਵੀ ਸਾਰਿਆਂ ਤੋਂ ਦੂਰ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਬੂਜੈ ਦੇਖੈ ਕਰੈ ਵਿਵੇਕ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵਾਂ ਦੇ ਅੰਦਰ ਦੀਆਂ ਬੁੱਝਦਾ ਹੈ, ਜੀਵਾਂ ਨੂੰ ਕਰਮ ਕਰਦਿਆਂ ਨੂੰ ਦੇਖਦਾ ਹੈ ਅਤੇ ਕਰੈ ਵਿਵੇਕ, ਉਹ ਸਾਰੇ ਵਿਵੇਕ ਹੁੰਦਾ ਗਿਆਨ ਵਿਚਾਰ, ਉਹ ਸਾਰੇ ਜੀਵਾਂ ਦੀ ਪ੍ਰਤਿਪਾਲਣਾ ਕਰਨ ਦੀ ਵਿਚਾਰ ਵੀ ਕਰਦਾ ਹੈ, ਪਾਲਦਾ ਹੈ ਸਾਰਿਆਂ ਨੂੰ। ਅਗਲੀ ਪੰਕਤੀ ਚ ਕਹਿ ਰਹੇ ਹਨ,
ਆਪ ਹੈ ਏਕ ਆਪ ਹੈ ਅਨੇਕ,
ਉਹ ਆਪ ਹੀ ਇੱਕ ਰੂਪ ਹੈ ਅਤੇ ਆਪ ਹੀ ਅਨੇਕ ਰੂਪ ਹੈ। ਆਪ ਜਪ ਸਾਹਿਬ ਵਿੱਚ ਪੜ੍ਹਦੇ ਹੋ ਕਿ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ, ਪਹਿਲਾਂ ਉਹ ਇੱਕ ਸੀ ਫਿਰ ਉਹਨੇ ਪ੍ਰਕਿਰਤੀ ਸਾਜੀ ਇੱਕ ਤੋਂ ਅਨੇਕ ਹੋ ਗਿਆ, ਫਿਰ ਜਦੋਂ ਖੇਲ ਸੰਕੋਚਿਆ ਤਾਂ ਨਾਨਕ ਇੱਕ ਹੈ ਫਿਰ ਵੀ ਇੱਕ ਰਹੇਗਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਹੈ ਏਕ ਆਪ ਹੈ ਅਨੇਕ, ਉਹ ਅਨੇਕ ਰੂਪ ਹੋ ਕੇ ਵੀ ਆਪ ਹੈ ਔਰ ਇੱਕ ਰੂਪ ਹੋ ਕੇ ਵੀ ਉਹ ਆਪ ਹੈ, ਕੋਈ ਦੂਸਰਾ ਨਹੀਂ ਹੈ।
ਮਰੈ ਨਾ ਬਿਨਸੈ ਆਵੈ ਨਾ ਜਾਏ,
ਆਪ ਕਹਿ ਰਹੇ ਨੇ ਉਹ ਮਰਦਾ ਨਹੀਂ ਹੈ, ਯਾਦ ਰੱਖਿਓ ਕਦੇ ਮਰਦਾ ਨਹੀਂ, ਇਸੇ ਕਰਕੇ ਬਾਣੀ ਨੇ ਉਸਨੂੰ ਅਵਿਨਾਸ਼ੀ ਕਿਹਾ ਹੈ। ਬਾਣੀ ਚ ਵਚਨ ਆਏ ਨੇ ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਕਹਿਣ ਲੱਗੇ ਜੀਵਾਂ ਦਾ ਦਾਤਾ ਹੈ ਜਿਸ ਦਾ ਸਿਮਰਨ ਕਰਨ ਨਾਲ ਸਾਰੀ ਮਨ ਦੀ ਮੈਲ ਲੱਗ ਜਾਂਦੀ ਹੈ, ਗੁਣਾਂ ਦਾ ਖਜ਼ਾਨਾ ਹੈ, ਭਗਤਾਂ ਨੂੰ ਵਸਤ ਵਲੇਵਾ ਦੇਣ ਵਾਲਾ ਹੈ, ਪਰ ਐਸੇ ਈਸ਼ਵਰ ਨੂੰ ਬਿਰਲੇ ਪਾਉਂਦੇ ਨੇ ਮੇਰੇ ਮਨ। ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕਿ ਸਰਨ ਪਿਆ ਸੁੱਖ ਪਾਈ ਹੈ ਬਹੁਤ ਦੁੱਖ ਨਾ ਹੋਈ। ਬੜ ਭਾਗੀ ਸਾਧ ਸੰਗ ਪ੍ਰਾਪਤ ਇਸ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਵੰਸ਼ ਹੈ ਜਿਨ ਹਰ ਨਾਮ ਹਿਰਦੈ ਪਰੋਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਮਰੈ ਨਾ ਬਿਨਸੈ ਆਵੈ ਨਾ ਜਾਏ, ਨਾ ਮਰਦਾ ਹੈ ਨਾ ਖਤਮ ਹੁੰਦਾ ਹੈ, ਨਾ ਉਹਨੇ ਕਿਤੋਂ ਇਹ ਆਉਣਾ ਹੈ ਕਿਸੇ ਜਗ੍ਹਾ ਤੋਂ, ਅਤੇ ਐਸਾ ਇਹ ਵੀ ਹੈ ਕਿ ਉਹ ਕਿਤੇ ਜਾਂਦਾ ਵੀ ਨਹੀਂ, ਉਹ ਮੌਜੂਦ ਹੈ। ਜੈ ਤਿਰ ਦੇਖਾਂ ਤੈ ਤਿਰ ਮੌਜੂਦ, ਜਿੱਥੇ ਜਿੱਥੇ ਤੁਹਾਡੀ ਦ੍ਰਿਸ਼ਟੀ ਜਾਏਗੀ ਉੱਥੇ ਉੱਥੇ ਹੀ ਉਹ ਮੌਜੂਦ ਹੈ, ਸਭਨੀ ਘਟੀ ਸੌ ਵਸੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿ ਰਹੇ ਹਨ,
ਨਾਨਕ ਸਦ ਹੀ ਰਹਿਆ ਸਮਾਏ।
ਕਹਿੰਦੇ ਭਾਈ ਐਸਾ ਈਸ਼ਵਰ ਸਦ ਹੀ ਸਦੀਵ ਕਾਲ ਹੀ ਤਮਾਮ ਜੀਵਾਂ ਦੇ ਵਿੱਚ ਸਮਾ ਰਿਹਾ ਹੈ, ਚੱਲੇ ਜੱਲੇ ਵਿੱਚ ਵਿਆਪਕ ਹੋ ਰਿਹਾ ਹੈ।
ਆਪ ਉਪਦੇਸ਼ ਸਮਝੈ ਆਪ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹ ਐਸਾ ਹੈ, ਉਪਦੇਸ਼ ਵੀ ਆਪ ਕਰਦਾ ਹੈ ਤੇ ਉਸ ਉਪਦੇਸ਼ ਨੂੰ ਸੁਣਨ ਵਾਲਾ ਸਮਝਣ ਵਾਲਾ ਵੀ ਆਪ ਹੈ। ਆਪ ਉਪਦੇਸ਼ ਸਮਝੈ ਆਪ, ਅਗਲੀ ਪੰਕਤੀ ਚ ਕਹਿ ਰਹੇ ਨੇ
ਆਪੇ ਰਚਿਆ ਸਭ ਕੈ ਸਾਥ,
ਉਹ ਆਪ ਹੀ ਤਮਾਮ ਜੀਵਾਂ ਵਿੱਚ ਰਚਿਆ ਤਦਾਕਾਰ ਹੋ ਰਿਹਾ ਹੈ ਮਿਲ ਰਿਹਾ ਹੈ। ਰਚਿਆ ਸਮਝੋ, ਰਚਿਆ ਸ਼ਬਦ ਜਿਹੜਾ ਬੜਾ ਅਦਭੁਤ ਹੈ, ਜਿਵੇਂ ਤੁਸੀਂ ਕਈ ਵਾਰ ਮਾਲਿਸ਼ ਕਰਦੇ ਹੋ ਕਹਿੰਦੇ ਤੇਲ ਸਾਰਾ ਹੀ ਰਚ ਗਿਆ, ਮਿਲ ਜਾਣਾ, ਜਿਵੇਂ ਪਾਣੀ ਚ ਪਾਣੀ ਪਾ ਦਿਓ ਤੇ ਮਿਲ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਉਹ ਤਮਾਮ ਜੀਵਾਂ ਵਿੱਚ ਆਪੇ ਰਚਿਆ ਸਭ ਕੈ ਸਾਥ, ਸਾਰਿਆਂ ਦੇ ਨਾਲ ਮਿਲ ਕੇ ਉਹ ਆਪ ਰਚ ਰਿਹਾ, ਉਹਨਾਂ ਚ ਤਦਾਕਾਰ ਹੋ ਰਿਹਾ ਹੈ। ਹੁਣ ਜੇ ਕੋਈ ਕਹੇ ਤੁਹਾਡੇ ਤੋਂ ਈਸ਼ਵਰ ਨੂੰ ਵੱਖ ਕਰਨਾ, ਨਹੀਂ ਕਰ ਸਕਦਾ, ਜਾਂ ਤੁਹਾਨੂੰ ਕਹੇ ਤੁਸੀਂ ਈਸ਼ਵਰ ਤੋਂ ਵੱਖ ਹੋ ਜਾਓ, ਵੱਖਰੀ ਗੱਲ ਹੈ, ਤੁਸੀਂ ਕਹੋ ਮੈਂ ਨਹੀਂ ਨਾਮ ਜਪਦਾ, ਪਰ ਨਾ ਜਪ ਕੇ ਵੀ ਈਸ਼ਵਰ ਦੇ ਤੁਸੀਂ ਨਾਲ ਹੋ, ਈਸ਼ਵਰ ਤੁਹਾਡੇ ਨਾਲ ਹੈ। ਸਦਾ ਅੰਗ ਸੰਗੇ ਅਭੰਗ ਬਿਭੂਤੇ, ਉਹ ਸਰੀਫ ਖਾਨ ਤੁਹਾਡੇ ਨਾਲ ਹੈ, ਤੁਹਾਡੇ ਨਾਲ ਬੈਠ ਕੇ ਸੁਣਦਾ ਹੈ, ਦੇਖਦਾ ਹੈ, ਬੋਲਦਾ ਹੈ, ਕਰਦਾ ਹੈ। ਤਾਂ ਤੁਹਾਨੂੰ ਬੇਸ਼ੱਕ ਇਸ ਗੱਲ ਦਾ ਗਿਆਨ ਨਹੀਂ ਕਿ ਉਹ ਮੇਰੇ ਨਾਲ ਹੈ, ਪਰ ਤੁਸੀਂ ਸਦਾ ਉਸਦੇ ਨਾਲ ਹੋ, ਉਹ ਸਦਾ ਤੁਹਾਡੇ ਨਾਲ ਹੈ। ਤਾਂ ਬਾਣੀ ਐਸੇ ਬਚਨ ਕਹਿੰਦੀ ਕਿ ਆਪੇ ਰਚਿਆ ਸਭ ਕੈ ਸਾਥ, ਅਗਲੀ ਪੰਕਤੀ ਚ ਕਹਿੰਦੇ ਹਨ
ਆਪ ਕੀਨੋ ਆਪਣ ਵਿਸਥਾਰ,
ਉਸਨੇ ਆਪਣਾ ਵਿਸਥਾਰ ਆਪ ਕੀਤਾ ਹੈ। ਤਮਾਮ ਜੀਵ ਉਸਨੇ ਪੈਦਾ ਕੀਤੇ ਨੇ, ਉਸਨੇ ਆਪਣੇ ਵਿਸਥਾਰ ਫੈਲਾਓ ਨੂੰ ਆਪ ਫੈਲਾਇਆ ਹੈ। ਆਪ ਕੀਨੋ ਆਪਣ ਵਿਸਥਾਰ, ਜਿਵੇਂ ਤੁਸੀਂ ਧੰਦਾ ਕਰਦੇ ਹੋ ਨਾ, ਕੁਝ ਆਪ ਕਰ ਲੈਂਦੇ ਹੋ, ਕੋਈ ਦੂਜੇ ਤੋਂ ਕਰਾ ਲੈਂਦੇ ਹੋ, ਤੂੰ ਕਰਦੇ ਭਾਈ, ਜੇ ਨਾ ਹੋਵੇ ਫਿਰ ਕਹਿੰਦੇ ਲੇਬਰ ਲਿਆਓ, ਮਜ਼ਦੂਰ ਲਿਆਓ, ਉਹਨਾਂ ਤੋਂ ਕਰਾ ਲਓ। ਉਹਨੇ ਇਉਂ ਨਹੀਂ ਕੀਤਾ, ਉਹਨੇ ਸਾਰੇ ਵਿਸਥਾਰ ਨੂੰ ਆਪ ਖਿਲਾ ਰਿਹਾ ਹੈ। ਆਪ ਕਿਨੋ ਆਪਣ ਵਿਸਥਾਰ, ਉਹਦਾ ਵਿਸਥਾਰ ਫੈਲਾਓ ਆਪਣਾ ਹੈ, ਅਤੇ ਇਸ ਫੈਲਾਓ ਨੂੰ ਉਸਨੇ ਆਪ ਹੀ ਕੀਤਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਸਭ ਕੁਛ ਉਸਕਾ ਉਹ ਕਰਨਾ ਹਾਰ,
ਸਾਰਾ ਕੁਝ ਉਸਦਾ ਹੈ। ਤੁਹਾਡੇ ਸਰੀਰ ਵਿੱਚ ਕੁਝ ਵੀ ਜੋ ਤੁਸੀਂ ਜਿਵੇਂ ਕਹਿੰਦੇ ਨਾ ਮੈਂ ਹਾਂ, ਮੇਰਾ ਹੈ, ਇਹਦੇ ਵਿੱਚ ਕੁਝ ਤੁਹਾਡਾ ਨਹੀਂ ਹੈ। ਤਨ ਤੁਹਾਡਾ ਨਹੀਂ, ਘਰ ਤੁਹਾਡਾ ਨਹੀਂ, ਪੁੱਤਰ ਤੁਹਾਡੇ ਨਹੀਂ, ਧੀਆਂ ਤੁਹਾਡੀਆਂ ਨਹੀਂ, ਮਿੱਤਰ ਤੁਹਾਡੇ ਨਹੀਂ, ਸਾਖ ਸੰਬੰਧੀ ਤੁਹਾਡੇ ਨਹੀਂ। ਇਹ ਵੱਖਰੀ ਗੱਲ ਹੈ, ਅਣਜਾਣ ਟੂਣੇ ਵਿੱਚ ਤੁਸੀਂ ਸਭ ਕੁਝ ਕਹੀ ਜਾ ਰਹੇ ਹੋ, ਸਾਡਾ ਹੀ ਹੈ। ਜਦੋਂ ਗਿਆਨ ਹੋ ਜਾਂਦਾ ਨਾ, ਤਾਂ ਫਿਰ ਐਸਾ ਵਿਅਕਤੀ ਨਹੀਂ ਕਹਿੰਦਾ ਕਿ ਮੇਰਾ ਹੈ, ਫਿਰ ਤਾਂ ਐਸਾ ਕਹਿੰਦਾ ਮੇਰਾ ਮੁਝ ਮੈਂ ਕਛ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਫਿਰ ਇਹ ਕੋਈ ਨਹੀਂ ਕਹਿੰਦਾ ਕਿ ਮੇਰਾ ਹੈ, ਫਿਰ ਕਹਿੰਦਾ ਤੇਰਾ ਹੀ ਹੈ। ਰਵਿਦਾਸ ਜੀ ਮਹਾਰਾਜ ਨੇ ਵੀ ਐਸੇ ਵਿੱਚ ਕਹਿੰਦੇ ਕਿ ਤੇਰਾ ਹੈ ਸਭ ਕੁਛ, ਤੇ ਜੀਵ ਭੁਲੇਖੇ ਵਿੱਚ ਨੇ ਜਿਹੜੇ ਕਹਿੰਦੇ ਨੇ ਮੇਰਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਉਸ ਪਰਮੇਸ਼ਵਰ ਨੇ ਸਾਰਾ ਵਿਸਥਾਰ ਆਪ ਕੀਤਾ ਹੈ, ਸਾਰਾ ਕੁਝ ਉਸਦਾ ਹੈ, ਉਹ ਸਭ ਕੁਝ ਕਰਨ ਦੇ ਹਾਰ ਕਰਨ ਹਾਰ ਕਰਨ ਨੂੰ ਸਮਰੱਥ ਹੈ, ਕਰ ਰਿਹਾ ਹੈ।
ਉਸ ਤੇ ਪਿੰਨ ਕਹੋ ਕਿਛ ਹੋਏ,
ਕਹੋ ਦੱਸੋ ਕਾ ਭਾਈ, ਗੁਰੂ ਸਾਹਿਬ ਕਹਿੰਦੇ ਦੱਸੋ ਖਾ ਜੇ ਉਸ ਤੋਂ ਬਿਨਾਂ ਕੁਝ ਹੋ ਸਕਦਾ ਹੈ, ਉਸ ਤੋਂ ਵੱਖ ਕੁਝ ਹੋ ਸਕਦਾ, ਕੁਝ ਵੀ ਨਹੀਂ ਹੋ ਸਕਦਾ। ਪਰ ਕਈ ਵਾਰ ਜਦੋਂ ਤੁਸੀਂ ਕਿਸੇ ਐਸੀ ਅਵਸਥਾ 'ਚ ਹੁੰਦੇ ਹੋ ਤੇ ਤੁਸੀਂ ਐਸੇ ਸ਼ਬਦ ਵੀ ਵਰਤਦੇ ਹੋ ਕਿ ਭਾਈ ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ, ਕਹਿੰਦੇ ਇਹਦਾ ਮਤਲਬ ਬਹੁਤ ਗਹਿਰੇ ਤਲ 'ਤੇ ਜਾ ਕੇ ਕਿਤੇ ਤੁਹਾਨੂੰ ਇਸ ਗੱਲ ਦੀ ਯਾਦ ਹੈ ਕਿ ਜੇ ਪੱਤੇ ਵੀ ਹਿਲਦੇ ਨੇ ਤਾਂ ਇਹ ਵੀ ਉਸਦੇ ਹੁਕਮ ਵਿੱਚ ਹਿਲਦੇ ਨੇ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ, ਤੁਸੀਂ ਤੇ ਬਾਹਰ ਕਿਸ ਨਹੀਂ ਭਵ ਕਾਟਨ ਹਾਰੇ, ਉਹ ਤੋਂ ਹੁਕਮ ਤੋਂ ਬਿਨਾਂ ਤਾਂ ਪੱਤੇ ਨਹੀਂ ਹਿਲਦੇ। ਪਰ ਸਾਨੂੰ ਯਥਾਰਥ ਵਿੱਚ ਇਸ ਗੱਲ ਦਾ ਸੱਚਾਈ ਵਿੱਚ ਗਿਆਨ ਨਹੀਂ ਹੈ ਕਿ ਹਾਂ ਜਿਹੜੇ ਪੱਤੇ ਨੇ ਉਹਦੇ ਹੁਕਮ ਵਿੱਚ ਹਿਲਦੇ ਨੇ। ਅਸੀਂ ਕਹਿੰਦੇ ਨੇ ਹਵਾ ਆਈ ਪੱਤੇ ਹਿਲਣ ਲੱਗ ਪਏ, ਹਵਾ ਨਾਲ ਹਿਲਦੇ ਨੇ, ਤੇ ਸੋਚਿਆ ਨਹੀਂ ਹਵਾ ਕਿਸੇ ਦੇ ਹੁਕਮ ਵਿੱਚ ਵਗ ਰਹੀ ਹੈ, ਤੁਸੀਂ ਤਾਂ ਵਗਾਈ ਨਹੀਂ। ਬਾਣੀ ਨੇ ਐਸੇ ਬਚਨ ਕਹਿੰਦੇ ਭੈ ਵਿੱਚ ਪਵਣ ਮੈਂ ਸਦਵਾਓ, ਭੈ ਵਿੱਚ ਚੱਲਾ ਲੱਖ ਦਰੀਆਓ, ਹਵਾ ਉਸਦੇ ਹੁਕਮ ਵਿੱਚ ਵਗ ਰਹੀ ਹੈ, ਹਵਾ ਪੱਤਿਆਂ ਨੂੰ ਲੱਗਦੀ ਹੈ ਤੇ ਪੱਤੇ ਹਿਲ ਰਹੇ ਨੇ, ਇਹਦਾ ਮਤਲਬ ਉਸੇ ਦੇ ਹੁਕਮ ਵਿੱਚ ਹੀ ਹਿਲ ਰਹੇ ਨੇ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਕੁਛ ਉਸਕਾ ਉਹ ਕਰਨ ਹਾਰ, ਸਾਰਾ ਕੁਝ ਉਸਦਾ ਹੈ, ਜੋ ਸਭ ਕੁਝ ਕਰਨ ਹਾਰ ਸਮਰੱਥ ਹੈ ਸਭ ਕੁਝ ਕਰਨ ਨੂੰ, ਅਗਲੀ ਪੰਕਤੀ 'ਚ ਕਹਿ ਰਹੇ ਹਨ
ਉਸਦੇ ਪਿੰਨ ਕਹੋ ਕਿਛ ਹੋਏ,
ਕਹਿੰਦੇ ਦੱਸੋ ਭਾਈ ਜੇ ਉਸ ਤੋਂ ਬਿਨਾਂ ਕੁਝ ਹੋ ਸਕਦਾ ਹੈ।
ਹਾਨ ਥਨੰਤਰ ਏਕੈ ਸੋਏ,
ਇੱਕ ਜਗ੍ਹਾ ਤੇ ਅਤੇ ਅਨੇਕਾਂ ਜਗ੍ਹਾ ਤੇ, ਥਾਨ ਇੱਕ ਜਗ੍ਹਾ ਨੂੰ ਕਹਿੰਦੇ ਨੇ, ਥਾਨੰਤਰ ਅਨੇਕਾਂ ਜਗ੍ਹਾ ਨੂੰ ਕਹਿੰਦੇ ਨੇ, ਥਾਨ ਥਨੰਤਰ ਏਕੈ ਸੋਏ ਉਹ ਅਕਾਲ ਪੁਰਖ ਵਾਹਿਗੁਰੂ, ਇੱਕ ਆਪ ਹੀ ਹਰ ਥਾਂ ਤੇ ਵਿਆਪਕ ਹੈ।
ਆਪਣੇ ਚਲਤ ਆਪ ਕਰਨਾ ਹਾਰ,
ਆਪਣੇ ਕੌਤਕਾਂ ਨੂੰ, ਚਲਤ ਕਹਿੰਦੇ ਨੇ ਕੌਤਕ ਨੂੰ, ਆਪਣੇ ਕੌਤਕਾਂ ਨੂੰ ਉਹ ਆਪ ਹੀ ਕਰਨ ਵਾਲਾ ਹੈ।
ਕੌਤਕ ਕਰੈ ਰੰਗ ਅਪਾਰ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਪਾਰ ਤਰ੍ਹਾਂ ਦੇ ਰੰਗਾਂ ਨਾਲ ਕੌਤਕ ਕਰੈ, ਅਨੇਕ ਤਰ੍ਹਾਂ ਦੇ ਰੰਗਾਂ ਨਾਲ ਮੌਜ ਵਿੱਚ ਆ ਕੇ ਅਨੇਕ ਕੌਤਕਾਂ ਨੂੰ ਆਪ ਕਰਦਾ ਹੈ।
ਮਨ ਮਹਿ ਆਪ ਮਨ ਆਪਣੇ ਮਾਹੇ,
ਉਹ ਜੀਵਾਂ ਵਿੱਚ ਵਸਦਾ ਹੈ, ਜੀਵ ਉਸ ਵਿੱਚ ਵਸਦੇ ਨੇ। ਫਰੀਦ ਜੀ ਨੇ ਐਸੇ ਬਚਨ ਕਹੇ ਨੇ, ਫਰੀਦਾ ਖਲਕ ਖਲਕ ਮਹਿ ਖਲਕ ਬਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਕਿਸ ਬਿਨ ਕੋਈ ਨਾ ਹੈ। ਉਹ ਜੀਵਾਂ ਚ ਵਸਦਾ ਹੈ, ਮਨ ਮਹਿ ਆਪ ਉਹ ਜੀਵਾਂ ਚ ਵਸਦਾ ਹੈ, ਮਨ ਆਪਣੇ ਮਾਹੇ ਜੀਵ ਉਸ ਵਿੱਚ ਵਸਦੇ ਹਨ।
ਨਾਨਕ ਕੀਮਤ ਕਹਿਣ ਨਾ ਜਾਏ,
ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਦੀ ਕੀਮਤ ਉਸ ਦੇ ਮੁੱਲ ਨੂੰ ਕਿਹਾ ਨਹੀਂ ਜਾ ਸਕਦਾ।
ਸਤ 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 ਪ੍ਰਭ ਸੋਏ ਪ੍ਰਭ ਸਵਾਮੀ,
ਸਤ ਸਤ ਫਿਰ ਸਤ, ਤਿੰਨ ਵਾਰੀ ਸਤ ਸਤ ਕਿਹਾ, ਇਹਦਾ ਮਤਲਬ ਹੈ ਤ੍ਰੈ ਕਾਲ ਸਤ ਹੈ। ਭੂਤਕਾਲ ਜੋ ਬੀਤ ਗਿਆ, ਭਵਿੱਖਤ ਕਾਲ ਜੋ ਅੱਗੇ ਆਏਗਾ, ਕਾਲ ਹੁੰਦਾ ਸਮਾਂ, ਉਹ ਸਮਾਂ ਜੋ ਬੀਤ ਗਿਆ, ਉਹ ਸਮਾਂ ਜੋ ਅੱਗੇ ਆਏਗਾ, ਉਹ ਸਮਾਂ ਜੋ ਹੁਣ ਗੁਜ਼ਰ ਰਿਹਾ ਹੈ ਸਾਡੇ ਤੋਂ, ਇਹਨਾਂ ਤਿੰਨਾਂ ਸਮਿਆਂ ਵਿੱਚ ਹੀ ਉਹ ਸਤ ਹੈ। ਸਤ 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 ਪ੍ਰਭ ਸਵਾਮੀ, ਉਹ ਮਾਲਕ ਹੈ, ਸਾਰਿਆਂ ਜੀਵਾਂ ਦਾ ਸਿਰ ਤੇ ਨਾਥ ਹੈ, ਸਵਾਮੀ ਹੈ, ਔਰ ਤ੍ਰੈ ਕਾਲ ਸਤ ਹੈ। ਸੂਰਜ ਕਹਿੰਦੇ ਹਨ
ਗੁਰ ਪ੍ਰਸਾਦ ਕਿਨੈ ਵਖਿਆਨੀ,
ਗੁਰੂ ਦੀ ਕਿਰਪਾ ਨਾਲ ਕਿਸੇ ਵੇਲੇ ਨੇ ਉਸ ਦਾ ਵਖਿਆਨ ਕੀਤਾ ਹੈ, ਦੁਨੀਆਂ ਨੂੰ ਉਸ ਬਾਰੇ ਦੱਸਿਆ ਹੈ ਕਿਸੇ ਵੇਲੇ ਨੇ।
ਸੱਚ 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 ਸਭ ਕੀਨਾ,
ਜੋ ਕੁਝ ਉਸਨੇ ਪੈਦਾ ਕੀਤਾ ਹੈ ਉਹ ਪਿੱਛੇ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੋਵੇਗਾ।
ਕੋਟ ਮਦੇ ਕਿੰਨੇ ਵਿਰਲੇ ਚੀਨਾ,
ਐਸੇ ਸੱਚ ਸਰੂਪ ਈਸ਼ਵਰ ਨੂੰ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਵਿਰਲੇ ਨੇ, ਚੀਨਾ ਦਾ ਅਰਥ ਹੈ ਜਾਣਨਾ, ਕਿਸੇ ਵਿਰਲੇ ਨੇ ਉਸ ਨੂੰ ਜਾਣਿਆ ਹੈ।
ਭਲਾ 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 ਤੇਰਾ ਰੂਪ,
ਗੁਰੂ ਪਾਤਸ਼ਾਹ ਕਹਿੰਦੇ ਨੇ ਐ ਨਿਰੰਕਾਰ ਤੇਰਾ ਰੂਪ ਭਲਾ ਚੰਗਾ ਹੈ। ਤੇਰਾ ਰੂਪ ਭਲਾ ਪਿੱਛੇ ਵੀ ਚੰਗਾ ਸੀ, ਹੁਣ ਵੀ ਚੰਗਾ ਹੈ, ਅੱਗੇ ਨੂੰ ਵੀ ਭਲਾ ਚੰਗਾ ਹੀ ਹੋਵੇਗਾ।
ਅਤ ਸੁੰਦਰ ਅਪਾਰ ਅਨੂਪ,
ਐ ਪ੍ਰਭੂ ਤੂੰ ਅਤ ਸੁੰਦਰ ਹੈ, ਅਪਾਰ ਪਾਰਾਵਾਰ ਤੁਰਹਿਤ ਹੈ, ਅਨੂਪ ਉਪਮਾ ਕਰਨ ਤੁਰਹਿਤ ਹੈ, ਤੇਰੀ ਕੋਈ ਉਪਮਾ ਨਹੀਂ ਕਰ ਸਕਦਾ।
ਨਿਰਮਲ 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 ਤੇਰੀ ਬਾਣੀ,
ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੀ ਬਾਣੀ ਵੇਦ ਬਾਣੀ, ਤੇਰੀ ਬਾਣੀ ਤੇਰੇ ਨਾਦ ਵਾਜੇ, ਤੇਰੇ ਨਾਦ ਅਨੇਕ ਪ੍ਰਸੰਖਾ, ਚੇਤੇ ਤੇਰੇ ਬਾਵਣ ਹਾਰੇ, ਤੇ ਪਾਵਨ ਬਾਣੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੰਮ੍ਰਿਤ ਬਾਣੀ, ਨਾਮ ਰੂਪੀ ਬਾਣੀ, ਨਿਰਮਲ ਬਾਣੀ, ਨਿਰੰਕਾਰ ਬਾਣੀ, ਸਤਸਰੂਪ ਬਾਣੀ। ਧੰਨ ਗੁਰੂ ਪਾਤਸ਼ਾਹ ਕਹਿੰਦੇ ਪਿੱਛੇ ਵੀ ਨਿਰਮਲ ਸੀ, ਹੁਣ ਵੀ ਨਿਰਮਲ ਹੈ, ਅੱਗੇ ਵੀ ਨਿਰਮਲ ਹੋਏਗੀ। ਨਿਰਮਲ 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 ਤੇਰੀ ਬਾਣੀ, ਕਿਉਂਕਿ ਤੇਰੀ ਬਾਣੀ ਹੈ, ਤੇਰੇ ਬਚਨ ਨੇ, ਇਸ ਕਰਕੇ ਪਿੱਛੇ ਵੀ ਨਿਰਮਲ ਸਨ, ਇਹਨਾਂ ਬਚਨਾਂ ਨੂੰ ਕੋਈ ਝੁਠਲਾ ਨਹੀਂ ਸਕਿਆ, ਹੁਣ ਵੀ ਨਿਰਮਲ ਨੇ, ਅੱਗੇ ਨੂੰ ਵੀ ਨਿਰਮਲ ਹੋਣਗੇ।
ਘੱਟ ਘੱਟ ਸੁਣੀ ਸਰਵਣ ਬਖਿਆਨੀ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘੱਟ ਘੱਟ ਤਮਾਮ ਜੀਵਾਂ ਵਿੱਚ ਤੇਰੀ ਬਾਣੀ ਸੁਣੀ ਜਾਂਦੀ ਹੈ, ਅਤੇ ਤਮਾਮ ਜੀਵ ਤੇਰੀ ਇਸ ਬਾਣੀ ਨੂੰ ਬਖਾਣੀ ਤਪਾਵਾ ਕਥਨ ਕਰਦੇ ਨੇ। ਜਿੰਨੇ ਪਸ਼ੂ ਪੰਛੀ ਬੋਲਦੇ ਨੇ, ਗੁਰੂ ਤੋਂ ਪੁੱਛੋ ਕੀ ਕਹਿੰਦੇ ਨੇ, ਗੁਰਦੇਵ ਜੀ ਕਹਿੰਦੇ ਨੇ ਜੋ ਬੋਲਤ ਹੈ ਬਨ ਮੀਨ ਮਿਰਗ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਸਾਰੇ ਉਸ ਦਾ ਨਾਮ ਜਪਦੇ ਨੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਘੱਟ ਘੱਟ ਤੇਰੀ ਬਾਣੀ ਸੁਣੀ ਗਈ, ਤੇ ਸਰਵਨ ਬਖਿਆਣੀ, ਤਮਾਮ ਜੀਵਾਂ ਨੇ ਤੇਰੀ ਬਾਣੀ ਦਾ ਵਖਿਆਨ ਕੀਤਾ, ਕਥਨ ਕੀਤੀ ਤੇਰੀ ਬਾਣੀ, ਕਹੀ ਤੇਰੀ ਬਾਣੀ, ਆਪਣੀ ਰਸਨਾ ਚ ਬੋਲੀ ਤੇਰੀ ਬਾਣੀ, ਅਗਲੀ ਪੰਕਤੀ ਚ ਕਹਿ ਰਹੇ ਹਨ
ਪਵਿੱਤਰ 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 ਪੁਨੀਤ,
ਜਿਨ੍ਹਾਂ ਨੇ ਤੇਰੀ ਬਾਣੀ ਸੁਣੀ, ਜਿਨ੍ਹਾਂ ਨੇ ਤੇਰੀ ਬਾਣੀ ਕਹੀ, ਜਿਨ੍ਹਾਂ ਨੇ ਬਾਣੀ ਨੂੰ ਬੋਲਿਆ, ਉਹ ਪਿੱਛੇ ਵੀ ਪਵਿੱਤਰ ਹੋਏ, ਹੁਣ ਵੀ ਪਵਿੱਤਰ ਹੋ ਰਹੇ ਨੇ, ਅੱਗੇ ਨੂੰ ਵੀ ਪਵਿੱਤਰ ਪੁਨੀਤ, ਬਹੁਤ ਅਤ ਨਿਰਮਲ ਹੋ ਜਾਣਗੇ। ਸਕੂਲ ਜੀ ਕਹਿੰਦੇ ਹਨ
ਨਾਮ ਜਪੈ ਨਾਨਕ ਮਨ ਪ੍ਰੀਤ,
ਜਿਹੜੇ ਮਨ ਵਿੱਚ ਪ੍ਰੀਤ ਕਰਕੇ ਪ੍ਰੇਮ ਸਾਹਿਤ ਨਾਮ ਜਪਦੇ ਨੇ ਉਹ ਨਿਰਮਲ ਹੋ ਜਾਂਦੇ ਨੇ, ਕਿਉਂਕਿ ਨਾਮ ਨਿਰਮਲ ਹੈ ਤੇ ਜਪਣ ਵਾਲੇ ਨੂੰ ਨਿਰਮਲ ਕਰ ਦਿੰਦਾ ਹੈ। ਨਾਮ ਨਿਰਭਉ ਹੈ, ਜਪਣ ਵਾਲੇ ਨੂੰ ਨਿਰਭਉ ਕਰ ਦਿੰਦਾ ਹੈ। ਨਾਮ ਈਸ਼ਵਰ ਦਾ ਹੈ, ਇਸ ਕਰਕੇ ਜਪਣ ਵਾਲਾ ਵੀ ਈਸ਼ਵਰ ਸਰੂਪ ਹੋ ਜਾਂਦਾ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਰੱਬ ਦਾ ਸਿਮਰਨ ਕਰਕੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦਾ ਹੈ। ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨ ਕਰਕੇ ਪ੍ਰੀਤ ਕਰਕੇ ਨਾਮ ਜਪਦੇ ਨੇ ਉਹ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਚ ਗੁਜ਼ਾਰਿਆ ਇਹ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਿਆਨੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।